ਮੰਤਰਾਲੇ ਨੇ ਸ਼ੁੱਕਰਵਾਰ ਨੂੰ ਇਹ ਐਲਾਨ ਕੀਤਾ ਹੈ। ਮਾਲਦੀਵ ਦੇ ਸਾਬਕਾ ਰਾਸ਼ਟਰਪਤੀ ਅਬਦੁੱਲਾ ਜਾਮੀਨ ਦੇ ਕਰੀਬੀ ਮੰਨੇ ਜਾਂਦੇ ਮੁਈਜ਼ੋ ਨੇ ਪਿਛਲੇ ਸਾਲ ਸਤੰਬਰ ਵਿਚ ਹੋਈਆਂ ਰਾਸ਼ਟਰਪਤੀ ਚੋਣਾਂ ਵਿਚ ਭਾਰਤ ਦੇ ਕਰੀਬੀ ਦੋਸਤ ਇਬਰਾਹਿਮ ਮੁਹੰਮਦ ਸੋਲੇ ਨੂੰ ਹਰਾ ਕੇ ਮਾਲਦੀਵ ਦੇ 8ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ ਸੀ। ਸਾਬਕਾ ਰਾਸ਼ਟਰਪਤੀ ਜਾਮੀਨ ਦੇ 2013 ਤੋਂ 2018 ਤੱਕ ਦੇ ਰਾਸ਼ਟਰਪਤੀ ਕਾਰਜਕਾਲ ਦੌਰਾਨ ਚੀਨ ਨਾਲ ਕਰੀਬੀ ਸੰਬੰਧ ਸੀ, ਇਸ ਲਈ ਮੁਈਜ਼ੋ ਨੂੰ ਚੀਨ ਦਾ ਦੋਸਤ ਦੱਸਿਆ ਜਾ ਰਿਹਾ ਹੈ। ਤੇ ਉਧਰ ਹੀ ਨਿਊਯਾਰਕ ਦੀ ਇੱਕ ਸਫੇ ਟ੍ਰੇਨ ਵੀਰਵਾਰ ਨੂੰ ਦੂਜੀ ਟ੍ਰੇਨ ਨਾਲ ਟਕਰਾ ਕੇ ਪਟਰੀ ਤੋਂ ਉਤਰ ਗਈ, ਜਿਸ ਨਾਲ 20 ਤੋਂ ਵੱਧ ਲੋਕ ਜ਼ਖਮੀ ਹੋ ਗਏ। ਮੈਨਹਟਨ ਵਿੱਚ ਰੇਲ ਸੇਵਾਵਾਂ ਵਿੱਚ ਵਿਘਨ ਪਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜ਼ਖਮੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ। ਘਟਨਾ ਸਥਾਨ ਤੇ ਮੌਜੂਦ ਪੁਲਿਸ ਅਤੇ ਆਵਾਜਾਈ ਅਧਿਕਾਰੀਆਂ ਨੇ ਦੱਸਿਆ ਕਿ ਦੁਪਹਿਰ ਕਰੀਬ 3 ਵਜੇ ਲਗਭਗ 300 ਯਾਤਰੀਆਂ ਨੂੰ ਲਿਜਾ ਰਹੀ ਇੱਕ ਟ੍ਰੇਨ ਅਤੇ ਮੈਟਰੋਪੋਲੀਟਨ ਟਰਾਂਸਪੋਰਟੇਸ਼ਨ ਅਥਾਰਟੀ ਦੀ ਸੇਵਾ ਤੋਂ ਬਾਹਰ ਇੱਕ ਟ੍ਰੇਨ ਦੀ ਸ਼ਨਵੇ ਸਟ੍ਰੀਟ ਸਟੇਸ਼ਨ ਤੇ ਟੱਕਰ ਹੋ ਗਈ। ਤੇ ਉਧਰ ਹੀ ਲਾਇਬੇਰੀਆ ਦੇ ਝੰਡੇ ਵਾਲੇ ਮਾਲਵਾਹਕ ਜਹਾਜ਼ ਐਮ ਵੀ ਲੀਲਾ ਨੌਰਫੋਕ ਨੂੰ ਬੀਤੀ ਦੇਰ ਸ਼ਾਮ ਸੋਮਾਲੀਆ ਦੇ ਤੱਟ ਨੇੜੇ ਹਥਿਆਰਬੰਦ 5 ਤੋਂ 6 ਵਿਅਕਤੀਆਂ ਨੇ ਅਗਵਾ ਕਰ ਲਿਆ ਹੈ ਅਤੇ ਭਾਰਤੀ ਜਲ ਸੈਨਾ ਵੱਲੋਂ ਇਸ ਤੇ ਨਜ਼ਰ ਰੱਖੀ ਜਾ ਰਹੀ ਹੈ। ਸੈਨਾ ਨੇ ਜੰਗੀ ਬੇੜੇ ਨੂੰ ਅਗਵਾ ਜਹਾਜ਼ ਦੇ ਪਿੱਛੇ ਲਗਾ ਦਿੱਤਾ ਹੈ। ਅਗਵਾ ਕੀਤੇ ਜਹਾਜ਼ ਤੇ 15 ਭਾਰਤੀ ਸਵਾਰ ਨੇ ਅਤੇ ਚਾਲਕ ਦਲ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਫੌਜੀ ਅਧਿਕਾਰੀਆਂ ਮੁਤਾਬਕ ਵੀਰਵਾਰ ਸ਼ਾਮ ਨੂੰ ਸੋਮਾਲੀਆ ਦੇ ਤੱਟ ਤੋਂ ਜਹਾਜ਼ ਨੂੰ ਅਗਵਾ ਕਰਨ ਦੀ ਸੂਚੀ ਮਿਲੀ ਸੀ। ਤੇ ਉਧਰ ਹੀ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਇੰਡੀਅਨ ਨੈਸ਼ਨਲ ਲੋਕ ਦਲ ਦੇ ਸਾਬਕਾ ਵਿਧਾਇਕ ਦਿਲਬਾਗ ਸਿੰਘ ਅਤੇ ਉਸਦੇ ਸਾਥੀਆਂ ਖਿਲਾਫ ਛਾਪੇਮਾਰੀ ਦੌਰਾਨ ਵਿਦੇਸ਼ੀ ਹਥਿਆਰ, ਕਰੀਬ 300 ਕਾਰਤੂਸ, 5 ਕਰੋੜ ਰੁਪਏ ਤੇ 100 ਤੋਂ ਵੱਧ ਸ਼ਰਾਬ ਦੀਆਂ ਬੋਤਲਾਂ ਬਰਾਮਦ ਕੀਤੀਆਂ ਨੇ। ਕੇਂਦਰੀ ਜਾਂਚ ਏਜੰਸੀ ਨੇ ਵੀਰਵਾਰ ਨੂੰ ਹਰਿਆਣਾ ਤੇ ਜਮੁਨਾ ਨਗਰ ਜ਼ਿਲ੍ਹੇ ਚ ਕਥਿਤ ਗੈਰ ਕਾਨੂੰਨੀ ਮਾਈਨਿੰਗ ਨਾਲ ਜੁੜੀ ਮਨੀ ਲੈਂਡਰਿੰਗ ਮਾਮਲੇ ਚ ਸਾਬਕਾ ਵਿਧਾਇਕ ਅਤੇ ਸੋਨੀਪਤ ਤੋਂ ਕਾਂਗਰਸ ਦੇ ਵਿਧਾਇਕ ਸੁਰਿੰਦਰ ਪਵਾਰ ਖਿਲਾਫ ਛਾਪੇਮਾਰੀ ਕੀਤੀ ਹੈ। ਦਿਲਬਾਗ ਸਿੰਘ ਅਤੇ ਉਸਦੇ ਸਾਥੀਆਂ ਦੇ ਟਿਕਾਣਿਆਂ ਤੋਂ ਕਰੀਬ 5 ਕਰੋੜ ਰੁਪਏ, ਕਥਿਤ ਗੈਰ ਕਾਨੂੰਨੀ ਵਿਦੇਸ਼ੀ ਹਥਿਆਰ, ਕਰੀਬ 300 ਕਾਰਤੂਸ, 100 ਤੋਂ ਵੱਧ ਸ਼ਰਾਬ ਦੀਆਂ ਬੋਤਲਾਂ, 4-5 ਕਿਲੋਗ੍ਰਾਮ ਸੋਨਾ ਤੇ ਦੇਸ਼ ਵਿਦੇਸ਼ ਵਿਚ ਜਾਇਦਾਦਾਂ ਨਾਲ ਸੰਬੰਧਿਤ ਦਸਤਾਵੇਜ਼ ਬਰਾਮਦ ਕੀਤੇ ਨੇ। ਕੁਸ਼ਤਾਵਾਂ ਦੀ ਤਲਾਸ਼ੀ ਅਜੇ ਵੀ ਜਾਰੀ ਹੈ। ਇਸ ਬੁਲੇਟਿਨ ਦੀਆਂ ਚੋਣਵੀਆਂ ਖਬਰਾਂ ਇੱਕ ਵਾਰ ਤੋਂ ਫੇਰ ਸੁਣ ਲਓ। ਜਾਪਾਨ ਚ ਮਲਬੇ ਹੇਠ ਫਸੇ ਲੋਕਾਂ ਦੀ ਭਾਲ ਲਈ ਮੁਸ਼ਕਤ ਕਰ ਰਹੇ ਬਚਾਅ ਕਰਮੀ। ਹਵਾਈ ਹਮਲੇ ਚ ਈਰਾਨ ਦੀ ਹਿਮਾਇਤ ਹਾਸਲ ਮਲੇਸ਼ੀਆ ਆਗੂ ਹਲਾਕ। ਭਾਰਤ ਤੇ ਨੇਪਾਲ ਵੱਲੋਂ ਬਿਜਲੀ ਸਮਝੌਤੇ ਸਹੀ ਬੰਦ। ਪਾਕ ਚ ਚੋਣ ਨਿਸ਼ਾਨ ਬੱਲਾ ਬਹਾਲ ਕਰਨ ਸੰਬੰਧੀ PTI ਦੀ ਪਟੀਸ਼ਨ ਖਾਰਜ। ਸਿੰਗਾਪੁਰ ਚ ਭਾਰਤੀ ਮੂਲ ਦਾ ਡਿਪਟੀ ਡਾਇਰੈਕਟਰ ਧੋਖਾਧੜੀ ਦਾ ਦੋਸ਼ੀ ਕਰਾਰ। ਇਸ ਦੇ ਨਾਲ ਹੀ ਨਾਲ ਆਪਣੀ ਦੋਸਤ ਆਕਾਸ਼ਦੀਪ ਕੌਰ ਨੂੰ ਦਿਓ ਆਗਿਆ। ਧੰਨਵਾਦ।
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਢੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਢੀ ਫਰਨੀਚਰ ਤੋਂ। 3 ਸਾਲ ਲਈ 9 ਵਿਆਜ,
142 ਕੈਨੇਡੀ ਰੋਡ, ਬ੍ਰੈਮਟਨ, 9058747171।
ਸਰਦੀਆਂ ਤੇ ਬਰਫ਼ਬਾਰੀ ਦੇ ਮੌਕੇ ਤੇ ਜ਼ਰੂਰੀ ਹਦਾਇਤਾਂ ਬਰਫ਼ਬਾਰੀ ਵਿੱਚ। ਸੜਕ ਤੇ ਪਾਰਕਿੰਗ ਗੈਰ ਕਾਨੂੰਨੀ ਹੈ। ਆਪਣੀ ਗੱਡੀ ਸੜਕ ਤੋਂ ਹਟਾ ਦਿਓ ਤਾਂ ਕਿ ਸਨੋ ਪਲੋਰ ਬਰਫ਼ ਨੂੰ ਹਟਾ ਸਕੇ, ਨਹੀਂ ਤਾਂ ਗੈਰ ਕਾਨੂੰਨੀ ਪਾਰਕਿੰਗ ਤੇ ਟਿਕਟ ਦਿੱਤੀ ਜਾਵੇਗੀ, ਜੁਰਮਾਨਾ ਹੋਵੇਗਾ ਤੇ ਗੱਡੀ ਨੂੰ ਜ਼ਬਤ ਕਰ ਲਿਆ ਜਾਵੇਗਾ। ਆਪਣੇ ਇਲਾਕੇ ਵਿੱਚ ਬਰਫ਼ ਹਟਾਉਣ ਦੀ ਅਪਡੇਟ ਲਈ 311 ਐਪ ਤੇ ਟਰੈਕ ਕਰੋ। ਜੇਕਰ ਬਰਫ਼ ਹਟਾਉਣ ਸੰਬੰਧਿਤ ਮਸਲਾ ਹੈ ਤਾਂ 24 ਘੰਟੇ ਇੰਤਜ਼ਾਰ ਕਰਨ ਤੋਂ ਬਾਅਦ ਹੀ brampton.ca/snow ਤੇ ਸ਼ਿਕਾਇਤ ਦਰਜ ਕਰੋ।
वहमो गुमान से दूर दूर यकीन की हद के पास पास
प्रॉपर्टीज रेजिडेंशियल और कमर्शियल बाइंग और सेलिंग
इन्वेस्टमेंट प्रॉपर्टीज या फिर कॉन्डोमिनियम्स इन द डाउनटाउन टोरंटो
वी विल अरेंज योर मॉर्गेज
ऑल्सो अ हाउस वार्मिंग गिफ्ट
सर्विस इज आवर प्रायोरिटी
कस्टमर सर्विस इज आवर प्राइड प्लीज एक्सपीरियंस द डिफरेंस आप घर खरीदना या घर को बेचना चाहते हैं घर की इवेल्युएशन के लिए एक दफा कॉल कीजिए आरिफा मुजफ्फर 6478986245
काश घर पैसे भेजना आसान ते सुखाला हुंदा सीआईबीसी ग्लोबल मनी ट्रांसफर दे नाल विदेशां विच वसे तुहाडे प्यारे उसे दिन स्थानक मनी ग्राम केंद्रां तों कैश पिकअप कर सकते हन यानी कि ओ पैसा उसे दिन लै सकते हन जिवें कि ए दिन अते ए दिन जे तुसी प्यार दा सुनेहा भेजना होवे तां $0 सीआईबीसी ट्रांसफर फी राहीं अपने प्यारियां नूं उसे दिन कैश पिकअप सुविधा राहीं भेजो वधेरी जानकारी लई cibc.com/cashpickup ते जाओ शर्तां अते सीआईबीसी फॉरन एक्सचेंज रेट्स लागू सीआईबीसी एंबिशंस मेड रियल
दिस इज रेडियो 770 एएम द वॉइस ऑफ कम्युनिटी न्यूज करंट अफेयर्स इंफॉर्मेशन म्यूजिक एंड चिटचैट I am Ramanjit Singh Sidhu and you're listening to your favorite show, The Current Affairs with Ramanjit, only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
ਤੁਸੀਂ ਸੁਣ ਰਹੇ ਹੋ ਦ ਕਰੰਟ ਅਫੇਅਰਸ ਵਿਦ ਰਮਨਜੀਤ ਸਿੱਧੂ ਇਸ ਪ੍ਰੋਗਰਾਮ 'ਚ ਤੁਸੀਂ ਆਪਣੇ ਵਪਾਰ ਲਈ ਕਾਰੋਬਾਰ ਲਈ ਐਡਵਰਟਾਈਜ਼ਮੈਂਟ ਦੇ ਸਕਦੇ ਹੋ ਇਸ਼ਤਿਹਾਰ ਦੇਣ ਦੇ ਲਈ ਹੁਣੇ ਸੰਪਰਕ ਕਰੋ ਸਾਡੀ ਮਾਰਕੀਟਿੰਗ ਐਸੋਸੀਏਟ ਸ਼ਾਜ਼ੀਆ ਮਲਿਕ ਨੂੰ 6472424746
Good morning, everyone. You're listening to WTOR 770 AM, your trusted source for news and information. Here comes your host, Ramanjit Sidhu, with the current affairs.
ਦਾ ਕਰੰਟ ਅਫੇਅਰਸ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਰਬਨਜੀਤ ਸਿੰਘ ਸਿੱਧੂ ਤੇ ਪ੍ਰੋਗਰਾਮ ਦੇ ਇਸ ਹਿੱਸੇ ਵਿੱਚ ਅਸੀਂ ਗੱਲਬਾਤ ਕਰਾਂਗੇ ਪੰਜਾਬ ਦੀ ਨੌਜਵਾਨੀ ਤੇ ਅੱਗੇ ਫਿਰ ਵਧਦੇ ਵਧਦੇ ਅਸੀਂ ਹੁਣ ਕਿਹੜੇ ਮੋੜ ਤੇ ਆ ਕੇ ਖੜੇ ਹਾਂ ਸੋਡੀ ਫਰਨੀਚਰ ਦੇ ਵੱਲੋਂ ਸੂਚਨਾ ਹੈ ਤੁਹਾਡੇ ਲਈ ਕਿ ਉਹਨਾਂ ਕੋਲ ਪਹਿਲਾਂ ਦਸੰਬਰ ਮਹੀਨੇ ਦੌਰਾਨ ਦਸੰਬਰ ਦੀਆਂ ਛੁੱਟੀਆਂ 'ਚ ਕਾਫੀ ਵਧੀਆ ਸੇਲਸ ਲੱਗੀਆਂ ਰਹੀਆਂ ਜਿਹਦੇ ਵਿੱਚ 42% ਤੋਂ ਲੈ ਕੇ 86% ਤੱਕ ਰਿਬੇਟ ਕੀਤੀਆਂ ਗਈਆਂ ਸੀ 39 ਈਅਰਸ ਦਾ ਐਕਸਪੀਰੀਅੰਸ ਹੈ ਤੁਸੀਂ ਹੁਣ ਵੀ ਇਹਨਾਂ ਨੂੰ ਸੰਪਰਕ ਕਰਕੇ ਇਹਨਾਂ ਤੋਂ ਵਧੀਆ ਫਰਨੀਚਰ ਸੰਬੰਧੀ ਸੂਚਨਾਵਾਂ ਜਾਣਕਾਰੀਆਂ ਤੇ ਡੀਲਸ ਬਾਰੇ ਪਤਾ ਕਰ ਸਕਦੇ ਹੋ 904-874-7171-905-874-7174 ਇਹਨਾਂ ਦਾ ਨੰਬਰ ਹੈ ਤੇ ਐਡਰੈਸ ਹੈ 142 ਕੈਨੇਡੀ ਰੋਡ ਸਾਊਥ ਬ੍ਰੈਂਪਟਨ ਓਨਟਾਰੀਓ 39 ਸਾਲਾਂ ਤੋਂ ਇਹ ਫਰਨੀਚਰ ਦੇ ਖੇਤਰ ਵਿੱਚ ਤੁਹਾਨੂੰ ਸੇਵਾਵਾਂ ਦੇ ਰਹੇ ਨੇ ਤੇ ਹੁਣ ਸਾਡੇ ਨਾਲ ਚਲਗਰੀ ਤੋਂ ਪ੍ਰਕਾਸ਼ਿਤ ਹੁੰਦੇ ਸਿੱਖ ਵਿਰਸਾ ਮੈਗਜ਼ੀਨ ਤੇ ਸਿੱਖ ਵਿਰਸਾ ਮੈਗਜ਼ੀਨ ਦੇ ਵੀ ਤਕਰੀਬਨ ਪੌਣੀ ਕਿੰਨੇ 25-26 ਸਾਲ ਦਾ ਯੋਗਦਾਨ ਇਹ ਪਾ ਚੁੱਕੇ ਨੇ ਹਰਚਰਨ ਪ੍ਰਹਾਰ ਜੀ ਸਿੱਖ ਵਿਰਸਾ ਮੈਗਜ਼ੀਨ ਦੇ ਐਡੀਟਰ ਸਾਡੇ ਨਾਲ ਪੰਜਾਬ ਸਿੱਖੀ ਦੇ ਮਸਲਿਆਂ ਦੇ ਉੱਤੇ ਗੱਲਬਾਤ ਲਈ ਸ਼ਾਮਲ ਹੁੰਦੇ ਨੇ ਤੇ ਅੱਜ ਫੇਰ ਉਹ ਸਾਡੇ ਪ੍ਰੋਗਰਾਮ ਚ ਆਏ ਨੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਤੇ ਹਰਚਰਨ ਜੀ ਬਹੁਤ ਬਹੁਤ ਸਤਿਕਾਰ ਨਾਲ ਤੁਹਾਨੂੰ ਜੀ ਅਸੀਂ ਜੀ ਆਇਆਂ ਨੂੰ ਆਖਦੇ ਹਾਂ ਸਤਿ ਸ੍ਰੀ ਅਕਾਲ
ਹਾਂਜੀ ਰਮਨ ਜੀ ਤੇ ਤੁਹਾਡੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ
ਜੀ ਬੜੀ ਮਿਹਰਬਾਨੀ ਪ੍ਰਹਾਰ ਸਾਹਿਬ ਪ੍ਰਹਾਰ ਸਾਹਿਬ ਅਸੀਂ ਜਦੋਂ ਸਿੱਖੀ ਦੇ ਐਂਗਲ ਤੋਂ ਗੱਲ ਕਰਦੇ ਹਾਂ ਫਲਸਫੇ ਤੋਂ ਉਹ ਕਿਤੇ ਕਹਾਣੀ ਹੋਰ ਹੁੰਦੀ ਹੈ ਪਰ ਜਦੋਂ ਅਸੀਂ ਆਮ ਤੌਰ ਤੇ ਬਹੁਤੀ ਲੀਡਰਸ਼ਿਪ ਤੇ ਅਗਵਾਈ ਦੇਣ ਵਾਲਿਆਂ ਦੀ ਗੱਲ ਕਰਦੇ ਹਾਂ ਤੇ ਉਹ ਹਥਿਆਰ ਦੇ ਨਾਲ ਮਸਲੇ ਸੁਲਝਾਉਣ ਨੂੰ ਲੈ ਕੇ ਬਹੁਤੀ ਤਰਜੀਹ ਵਾਲਾ ਜਿਹੜਾ ਕਹਿ ਸਕਦੇ ਹਾਂ ਗੱਲਬਾਤ ਹੈ ਉਹ ਮੂਹਰੇ ਰਹਿੰਦੀ ਹੈ ਤੇ ਵਾਇਲੈਂਸ ਤੇ ਵਰਸਸ ਫਲਸਫਾ ਇਹ ਤਾਂ ਗੱਲ ਚੱਲਦੀ ਚੱਲਦੀ ਤੇ ਆਪਾਂ ਆਵਾਂਗੇ ਕਿਉਂਕਿ ਇਹਦਾ ਮਾਹੌਲ ਹਮੇਸ਼ਾ ਹੀ ਗਰਮਾਇਆ ਰਹਿੰਦਾ ਤੇ ਤੁਹਾਡੇ ਮੈਂ ਆਰਟੀਕਲ ਵੀ ਪੜ੍ਹਦਾ ਰਹਿੰਦਾ ਪਰ ਰੀਸੈਂਟ ਜਿਹੜੀ ਹੁਣ ਡਿਵੈਲਪਮੈਂਟ ਹੋਈ ਹੈ ਪਹਿਲਾਂ ਸਿੱਧੂ ਮੂਸੇਵਾਲੇ ਦੇ ਕਤਲਕਾਂਡ ਨਾਲ ਸੰਬੰਧਿਤ ਫਿਰ ਗੋਲਡੀ ਬਰਾੜ ਦਾ ਨਾਂ ਆਉਂਦਾ ਰਿਹਾ ਕਿ ਉਹਨੇ ਜ਼ਿੰਮੇਵਾਰੀ ਲਈ ਚਲੋ ਇੱਥੇ ਤੱਕ ਤਾਂ ਗੱਲਾਂ ਕੁਝ ਹੋਰ ਸੀ ਪਿਛਲੇ ਦਿਨੀ ਭਾਰਤ ਸਰਕਾਰ ਨੇ ਗੋਲਡੀ ਬਰਾੜ ਨੂੰ ਅੱਤਵਾਦੀ ਐਲਾਨ ਦਿੱਤਾ ਸੋ ਫਿਰ ਉਹ ਭਾਰਤ ਤੇ ਕੈਨੇਡਾ ਦੇ ਅੱਤਵਾਦ ਨੂੰ ਲੈ ਕੇ ਜਿਹੜੇ ਰਿਸ਼ਤੇ ਆ ਪਿਛਲੇ ਸਤੰਬਰ ਮਹੀਨੇ ਤੋਂ ਬੜੇ ਤਣਾਅ ਦੇ ਦੌਰ ਵਿੱਚੋਂ ਲੰਘ ਰਹੇ ਆ ਉਹਦੇ ਤੇ ਵੀ ਪ੍ਰਭਾਵ ਪਊਗਾ ਇਸ ਮੁਕੰਮਲ ਸਥਿਤੀ ਨੂੰ ਤੁਸੀਂ ਕਿਵੇਂ ਦੇਖਦੇ ਹੋ ਪਹਿਲਾਂ ਤਾਂ ਇਹਦੇ ਸੂਰਤ ਤੇ ਹਾਲਾਤ ਤੇ ਗੱਲ ਕਰੀਏ ਹਾਂਜੀ
ਹਾਂਜੀ ਪਹਿਲਾਂ ਤਾਂ ਇਹ ਹੈਗਾ ਵੀ ਜੇ ਆਪਾਂ ਦੇਖੀਏ ਕੈਨੇਡਾ ਦੇ ਵਿੱਚ ਓਵਰਆਲ ਜਿਹੜੀ ਵਾਇਲੈਂਸ ਆ ਤੇ ਕ੍ਰਾਈਮ ਆ ਉਹ ਦਿਨੋ ਦਿਨ ਵੱਧ ਰਿਹਾ ਜਿੱਦਾਂ, ਤੇ ਜੇ ਕੈਨੇਡਾ ਦੇ ਵਿੱਚ ਖਾਸ ਕਰ ਜਦੋਂ ਜਿਹੜੀ ਹੁਣ ਕਰੰਟ ਗੌਰਮੈਂਟ ਆ ਇਹਦੇ ਦੌਰ ਦੇ ਵਿੱਚ ਪਿਛਲਾ 7 ਸਾਲ ਤਕਰੀਬਨ ਹੋ ਗਿਆ ਇਹਨਾਂ ਨੂੰ, ਤੇ ਇਹਦੇ ਵਿੱਚ ਜਿਹੜੀ ਕੈਨੇਡੀਅਨ ਹਿਸਟਰੀ ਦੇ ਵਿੱਚ ਜੇ ਆਪਾਂ 100 ਸਾਲ ਦੀ ਹਿਸਟਰੀ ਦੇਖੀਏ ਤੇ ਸਭ ਤੋਂ ਵੱਧ ਕ੍ਰਾਈਮ ਇਸ ਵੇਲੇ ਹੋ ਰਿਹਾ, ਤੇ ਜਿਹੜੇ ਆ ਮਿਸਲ ਕੱਲ ਜਾਂ 9 ਸਾਲ ਤੇ ਜਿਹੜੇ ਸਟੈਟਸ ਰਿਲੀਜ਼ ਹੋਏ ਆ ਤੇ ਉਹਦੇ ਚ ਇਹ ਆਇਆ ਵੀ ਜਾਣੀ ਪਿਛਲੇ 30 ਸਾਲਾਂ ਦੇ ਵਿੱਚ ਹਾਈਐਸਟ ਲੈਵਲ ਰਿਹਾ 23, ਜਿਹਦੇ ਵਿੱਚ ਕਤਲ ਵੀ ਵੱਧ ਹੋਏ ਆ ਤੇ ਜਿਹਦੇ ਵਿੱਚ ਚੋਰੀਆਂ ਸਭ ਤੋਂ ਵੱਧ ਹੋਈਆਂ, ਤੇ ਚੋਰੀਆਂ ਤਾਂ 30-35% ਵਧੀਆਂ ਜਾਣੀ ਪਿਛਲੇ 1 ਸਾਲ ਦੇ ਵਿੱਚ, ਜਿਹੜੇ ਕਤਲ ਵੀ ਆ ਉਹ 8% ਇਨਕਰੀਜ਼ ਹੋਏ ਆ 2022 ਦੇ ਵਿੱਚ, ਤੇ ਉਹਦੇ ਨਾਲ ਬਾਕੀ ਜਿਹੜੇ ਹੋਰ ਕ੍ਰਾਈਮ ਆ ਛੋਟੇ ਕ੍ਰਾਈਮ ਆ ਉਹ ਤਾਂ ਜਿਹੜੀ ਹੁਣ ਇੱਦਾਂ ਮੈਂ ਪਿੱਛੇ ਲਿਖਿਆ ਵੀ ਸੀਗਾ ਜਿੱਦਾਂ ਸਾਡੇ ਮੇਰੇ ਨਾਲ ਪਰਸਨਲ 2-3 ਇੰਸੀਡੈਂਟ ਹੋਏ ਪਿਛਲੇ ਪਿੱਛੇ ਸਰੀ ਨੂੰ ਅਸੀਂ ਗਏ ਤੇ ਉੱਥੇ ਪਾਰਟੀ ਸੀ ਵਿਆਹ ਦੀ, ਅਜੇ ਮੱਲਾ ਦਾ ਸਮਰ ਸੀ ਪਿੱਛੇ, ਤੇ ਉਸ ਸਮਰ ਦੇ ਵਿੱਚ ਜਿੱਦਾਂ ਦਿਨ ਵੱਡੇ ਹੁੰਦੇ ਆ ਤੇ ਜਾਣੀ 7-8 ਵਜੇ ਦੀ ਗੱਲ ਆ 7-8 ਦੇ ਵਿੱਚ, ਤੇ ਅਸੀਂ ਹਾਲ ਦੇ ਅੰਦਰ ਜਿਹੜਾ ਉੱਥੇ ਬਹੁਤ ਵੱਡਾ ਪਲਾਜ਼ਾ ਟਾਇਲ ਬਿਜ਼ਨਸ ਸੈਂਟਰ ਜਿਹਨੂੰ ਕਹਿੰਦੇ ਆ, ਤੇ ਮਤਲਬ ਉਹਦੇ ਅਸੀਂ ਗੱਡੀ ਖੜੀ ਕੀਤੀ, ਅਸੀਂ ਨੈਕਸਟ ਡੇ ਵਾਪਸ ਆਉਣਾ ਸੀ ਤੇ ਮਤਲਬ ਗੱਡੀ ਸਾਡਾ ਸਮਾਨ ਸਮੂਨ ਸਾਰਾ ਕੁਛ ਪਿਆ ਸੀਗਾ, ਤੇ ਉਹ ਬੰਦੇ ਆਏ ਆ ਉਹਨੇ ਪਤਾ ਨੀ ਕਿੱਦਾਂ ਗੱਡੀ ਬ੍ਰੇਕ ਇਹਨੂੰ ਵੀ ਨੀ ਕੀਤੀ, ਪਤਾ ਨੀ ਕਿੱਦਾਂ ਉਹ ਪੁਲਿਸ ਵਾਲੇ ਦੱਸਿਆ ਵੀ ਉਹ ਕੋਈ ਕਲੋਨਿੰਗ ਕਰਕੇ ਸਕਿਉਰਿਟੀ ਨੂੰ, ਤੇ ਉਹਨੇ ਉਹ ਗੱਡੀ ਖੋਲੀ, 2 ਟੈਚੀ ਸੀ ਜੋ ਕੱਪੜੇ ਸਮਾਨ ਸਾਰਾ ਕੁਛ ਲੈ ਗਿਆ, ਜਾਣੀ ਸ਼ਰੇਆਮ ਬੰਦੇ ਚੱਕ ਰਹੇ ਸੀਗੇ ਜਿੱਥੇ ਬੰਦੇ ਨਾਲੇ ਖੜੇ ਸੀ ਉਹਨਾਂ ਨੂੰ ਲੱਗਾ ਵੀ ਵਿਆਹ ਵਾਲੇ ਕੋਈ ਆਪਣਾ ਸਮਾਨ ਕੱਢਦੇ ਆ, ਉਹ ਜਦੋਂ ਅਸੀਂ ਪੁਲਿਸ ਨੂੰ ਕਾਲ ਕੀਤੀ ਜਦੋਂ ਅਸੀਂ ਬਾਅਦ ਚ ਸਾਨੂੰ ਪਤਾ ਲੱਗਾ ਘੰਟੇ ਕੁ ਬਾਅਦ, ਤੇ ਪੁਲਿਸ ਨੂੰ ਕਿੰਨਾ ਚਿਰ ਵੇਟ ਕਰਦੇ ਰਹੇ, ਉਹ ਕਹਿੰਦੇ ਵੀ ਅਸੀਂ ਨੀ ਆ ਸਕਦੇ, ਫਿਰ ਫਾਈਨਲੀ ਉਹਨੇ ਕਿਹਾ ਵੀ ਅਸੀਂ ਨਾ ਆਉਂਦੇ ਹਾਂ ਨਾ ਆ ਸਕਦੇ ਹਾਂ, ਕਿਉਂਕਿ ਕ੍ਰਾਈਮ ਇੱਥੇ ਛੋਟੇ ਛੋਟੇ ਇੱਦਾਂ ਦੇ ਤਾਂ ਚੋਰੀਆਂ ਬਹੁਤ ਹੁੰਦੀਆਂ ਵੀ ਇੱਥੇ ਤਾਂ ਸਾਡੇ ਕੋਲ ਕਈ ਵਾਰੀ ਕਤਲ ਵਾਲੇ ਮਾਮਲਿਆਂ 'ਚ ਵੀ ਪਹੁੰਚਣ ਲਈ ਮਤਲਬ ਸਾਨੂੰ ਦੇਰੀ ਹੋ ਜਾਂਦੀ ਹੈ, ਤੇ ਉਹ ਉਹਨੇ ਇੱਕ ਨੰਬਰ ਸਾਨੂੰ ਦੇ ਦਿੱਤਾ, ਰਿਪੋਰਟ ਸਾਨੂੰ ਅੱਜ ਤਾਂ ਨਹੀਂ ਮਿਲੀ, ਤੇ ਉਹ ਕਹਿੰਦੇ ਵੀ ਆਹ ਨੰਬਰ 'ਤੇ ਇੰਸ਼ੋਰੈਂਸ 'ਤੇ ਕਲੇਮ ਕਰ ਲਓ ਜੇ ਤੁਹਾਡੇ ਕੋਲ ਹੈਗੀ ਆ, ਅਦਰਵਾਈਜ਼ ਠੀਕ ਹੀ ਆ, ਤੇ ਉਹ ਤੋਂ ਬਾਅਦ ਉੱਥੇ ਮੈਂ ਰੇਡੀਓ ਵੀ 2-3 'ਤੇ ਬੋਲਿਆ, ਤੇ ਪਰ ਉਹ ਕੋਈ ਅੱਜ ਤੱਕ ਪੁਲਿਸ ਵਾਲੇ ਨੇ ਕਿਸੇ ਨੇ ਕਾਲ ਨਹੀਂ ਕੀਤੀ, ਤੇ ਇੱਥੇ ਹੁਣੇ ਰੀਸੈਂਟ ਸਾਡੇ ਇੱਕ ਵੈਡਿੰਗ ਸੀ ਕੈਲਗਰੀ ਦੇ ਵਿੱਚ, ਗੁਰਦੁਆਰੇ ਵਿਆਹ ਲਾਵਾਂ ਕਰਨ ਗਏ ਤੇ ਪਿੱਛੋਂ ਸਕਿਉਰਿਟੀ ਵਾਲੇ ਦੇ ਹੁੰਦੇ ਹੁੰਦੇ ਪਿਛਲੇ ਪਾਸੇ 'ਚ ਹੀ ਉਹਨਾਂ ਨੇ ਉਹ ਬ੍ਰੇਕ ਇਨ ਕਰਕੇ ਕਾਫੀ ਕੁਛ ਲੈ ਗਿਆ, ਕੈਸ਼ ਤੇ ਹੋਰ ਕਈ ਕੁਛ, ਤੇ ਉਹ ਲਿਖਾ ਜੂਨ ਦੀ ਗੱਲ ਆ, ਤੇ ਜੂਨ ਤੋਂ ਹੁਣ ਤੱਕ ਪੁਲਿਸ ਨੇ ਅਜੇ ਤੱਕ ਕੋਈ ਰਿਪੋਰਟ ਨਹੀਂ, ਕਦੀ ਮੁੜ ਕੇ ਪੁੱਛਿਆ ਨੀ, ਕਈ ਵਾਰੀ ਪੁੱਛਣ ਤੋਂ ਬਾਅਦ ਵੀ ਉਹਨੇ ਕਦੀ ਜਵਾਬ ਨੀ ਦਿੱਤਾ, ਤੇ ਮਤਲਬ ਇੱਦਾਂ ਹੁਣ ਉਹਨੇ ਇਹ ਬਣਾ ਲਿਆ ਵੀ ਜਿਹੜੀ ਪੁਲਿਸ ਜਿਹੜੀ ਚੋਰੀਆਂ ਆ ਧਮਕੀਆਂ ਆ ਇੱਦਾਂ ਦੇ ਕੇਸਾਂ ਚ ਤੇ ਉਹ ਮਤਲਬ ਹੁਣ ਨਾ ਆਉਂਦੇ ਆ ਨਾ ਉਹ ਕਹਿੰਦੇ ਵੀ ਅਸੀਂ ਆ ਸਕਦੇ ਹਾਂ, ਤੇ ਇਹ ਜਿੱਦਾਂ ਹਾਲਾਤ ਬਣ ਚੁੱਕੇ ਆ ਜਿੱਦਾਂ ਕੈਨੇਡਾ ਦੇ।
ਪ੍ਰਹਾਰ ਸਾਹਿਬ, ਜਿਵੇਂ ਇਸੇ ਹਾਲਾਤ ਵਿੱਚ ਅਸੀਂ ਵੇਖ ਰਹੇ ਹਾਂ, ਪਹਿਲਾਂ ਤਾਂ ਇੱਥੇ ਗੱਲ ਉਹ ਮੈਂ ਪਿਛਲੇ ਦਿਨ ਇੱਥੇ ਆਪਾਂ ਗੱਲ ਅਗਾਂਹ ਤੋਰਦੇ ਹਾਂ ਜੀ, ਕਿ ਜਿਹੋ ਜਿਹੇ ਹਾਲਾਤ ਦੇਖ ਰਹੇ ਹਾਂ, ਪਹਿਲਾਂ ਤਾਂ ਕੈਨੇਡੀਅਨ ਸਟੈਟਸ ਦੀ ਗੱਲ ਕਰੀਏ ਕਿ ਕੈਨੇਡਾ ਵਿੱਚ ਆਰਥਿਕ ਹਾਲਾਤ ਵੀ ਤੰਗੀ ਦੇ, ਮਹਿੰਗਾਈ, ਬੇਰੁਜ਼ਗਾਰੀ, ਠੀਕ ਹੈ ਜੀ, ਨੌਜਵਾਨੀ ਨੂੰ ਅੱਗੇ ਰਾਹ ਨਹੀਂ ਲੱਭਦਾ, ਆਲਰੇਡੀ ਕੈਨੇਡੀਅਨ ਲਾਈਫ ਸਟਾਈਲ ਆ ਜਿਹੜਾ ਉਹ ਬੜੀ ਕ੍ਰਾਈਸਿਸ 'ਚ ਆ ਗਿਆ, ਉਹ ਪਹਿਲਾਂ ਵਾਲਾ ਫਸਟ ਵਰਲਡ ਵਾਲਾ ਨਹੀਂ ਹੈ, ਤੇ ਇਸ ਹਾਲਾਤ ਵਿੱਚ ਤਾਂ ਕ੍ਰਾਈਮ ਵੈਸੇ ਹੀ ਵੱਧ ਜਾਂਦਾ ਹੈ ਨਾ ਜੀ, ਨਸ਼ਿਆਂ ਦੀ ਤਸਕਰੀ, ਹਥਿਆਰਾਂ ਦੀ ਤਸਕਰੀ, ਇਹ ਸਾਰੀਆਂ ਹਾਲਾਤਾਂ ਇਹਦੀ ਗਰਾਊਂਡ ਆ ਜੋ ਅਸੀਂ ਉਹਨੂੰ ਜਾਣਦੇ ਹਾਂ, ਤੇ ਮੌਜੂਦਾ ਲਿਬਰਲ ਸਰਕਾਰ ਦੇ ਉੱਪਰ ਵੀ ਇਹ ਗੱਲ ਆ ਰਹੀ ਹੈ ਕਿ ਇਹਦੇ ਦੌਰਾਨ ਕ੍ਰਾਈਮ ਦੀ ਦਰ ਵਧੀ ਹੈ, ਇਹ ਪੁਲਿਸ ਵਾਲੇ ਜਿਹੜੀਆਂ ਤੁਸੀਂ ਗੱਲਾਂ ਦੱਸੀਆਂ ਨੇ ਸਭ ਨੂੰ ਪਤਾ ਕਿ ਪੁਲਿਸ ਵੀ ਹੁਣ ਲਗਾਤਾਰ ਇਹੀ ਹੈ ਕਿ 5,000 ਤੱਕ ਦਾ ਕ੍ਰਾਈਮ ਹੈ, ਚਲੋ ਕੋਈ ਨੀ ਜੀ ਇਹਦੇ ਤੇ ਇੰਨੇ ਤਾਂ ਸਰ ਗਿਆ, ਇਹ ਬਾਰ ਉੱਪਰ ਚੁੱਕੀ ਜਾ ਰਹੀ ਹੈ, ਜਿਹੜਾ ਪੈਟੀ ਕ੍ਰਾਈਮ ਹੈ ਉਹ ਤਕਰੀਬਨ ਕਾਗਜ਼ੀ ਤੌਰ ਤੇ ਕ੍ਰਾਈਮ ਰਹਿ ਗਿਆ, ਪਰ ਕਾਰਵਾਈ ਦੇ ਪੱਖੋਂ ਉਹਨੂੰ ਹੁਣ ਨਜ਼ਰਅੰਦਾਜ਼ ਕੀਤਾ ਜਾ ਰਿਹਾ, ਪਰ ਫਿਰ ਆ ਵੀ ਉਹਦੀ ਬਾਰ ਹੋਰ ਚੱਕਤੀ, ਉਹਦੀ ਹੋਰ ਚੱਕਤੀ, ਆ ਜਿਵੇਂ ਹੁਣ ਤੁਹਾਡੀ ਕਾਰ ਚੋ ਡਾਕੇ ਵਾਲੀ ਗੱਲ ਹੀ ਹੋ ਗਈ, ਕਲੋਨਿੰਗ ਕਰਕੇ ਤੋੜ ਲਈ, ਇਹਨੂੰ ਵੀ ਉਹ ਲਾਈਟ ਕਰੀ ਜਾਂਦੇ ਆ, ਕੀ ਕੈਨੇਡਾ ਵਿੱਚ ਵੈਸੇ ਹੀ ਓਵਰਆਲ ਅਪਰਾਧ ਦਰ ਖਤਰੇ ਵਾਲੀ ਹੈ, ਅਸੀਂ ਪੰਜਾਬੀਅਤ ਤੱਕ ਤਾਂ ਅੱਤਵਾਦ ਤੱਕ ਫੇਰ ਆਵਾਂਗੇ, ਜਾਂ ਇਹਦਾ ਇਤਿਹਾਸਕ ਪਿਛੋਕੜ ਹੈ ਕਿ ਇਹ ਸਿਰਫ ਮੌਜੂਦਾ ਦੌਰ ਦੇ ਕਾਰਨ ਨੇ? ਹਾਂਜੀ,
ਇਹਦਾ ਇੱਕ ਕਾਰਨ ਜਿਹੜਾ ਇਹ ਮੈਨੂੰ ਲੱਗਦਾ ਵੀ ਜਿਹੜੇ ਪਿਛਲੇ 7-8 ਸਾਲ ਦੇ ਵਿੱਚ ਫੇਜ ਦਾ ਆਪਾਂ ਕਰੰਟ ਗਵਰਨਮੈਂਟ ਦੀ ਗੱਲ ਕਰਦੇ ਹਾਂ ਵੀ ਇਹਨਾਂ ਨੇ ਜਿਹੜੀ ਇਮੀਗ੍ਰੇਸ਼ਨ ਆ ਜਾਂ ਉਹਦੇ ਜਿਹੜੇ ਸਟੈਂਡਰਡ ਸੀਗੇ ਉਹਨੂੰ ਕਾਫੀ ਡਾਊਨ ਕਰ ਦਿੱਤਾ, ਜਿੱਦਾਂ ਤੁਸੀਂ ਕਹਿੰਦੇ ਵੀ ਉਹ ਜਿਹੜੀ ਦੂਜੀ ਬਾਰ ਅਪ ਕਰੀ ਜਾਂਦੇ ਕ੍ਰਾਈਮ ਵਾਲੀ ਤੇ ਜਿਹੜੀ ਉਹਦੀ ਰਿਲੈਕਸੇਸ਼ਨ ਵਾਲੀ ਡਾਊਨ ਕਰੀ ਜਾਂਦੇ, ਉਹਦੇ ਨਾਲ ਜਿਹੜੇ ਬਹੁਤ ਜਿਹੜੇ ਕ੍ਰਾਈਮ ਕ੍ਰਿਮੀਨਲ ਬੰਦੇ ਆ ਇਕੱਲੇ ਪੰਜਾਬ ਜਾਂ ਇੰਡੀਆ ਤੋਂ ਹੀ ਨਹੀਂ ਹੋਰ ਕੰਟਰੀਆਂ ਤੋਂ ਵੀ, ਉਹ ਵੱਡੀ ਗਿਣਤੀ ਦੇ ਵਿੱਚ ਜਾਅਲੀ ਪਾਸਪੋਰਟ ਬਣਾ ਕੇ ਕੈਨੇਡਾ ਦੇ ਵਿੱਚ ਕੋਈ ਸਟੂਡੈਂਟ ਬਣ ਕੇ ਆ ਰਿਹਾ, ਕੋਈ ਵਰਕ ਪਰਮਿਟ ਤੇ ਆ ਰਿਹਾ, ਕੋਈ ਇਮੀਗ੍ਰੇਸ਼ਨ ਦੇ ਹੋਰ ਢੰਗਾਂ ਦੇ ਨਾਲ, ਤੇ ਫਿਰ ਉਹ ਇੱਥੇ ਆ ਕੇ ਉਹ ਕ੍ਰਿਮੀਨਲ ਬੰਦੇ, ਕਿਉਂਕਿ ਉੱਥੇ ਕੋਈ ਨਾ ਕੋਈ ਕ੍ਰਾਈਮ ਹੁੰਦਾ ਉਹਨੇ ਕੀਤਾ ਆ, ਉਹਦੇ ਬੇਸ ਤੇ ਇੱਥੇ ਉਹ ਸਿਟੀ ਆਪਣੇ ਰਿਫਿਊਜੀ ਜਿਹੜੇ ਅਸਾਈਲਮ ਸਟੇਟਸ ਲੈ ਕੇ ਉਹ ਇੱਥੇ ਰਹਿ ਰਿਹਾ ਆ। ਇੱਕ ਮੈਂ ਆਰਟੀਕਲ ਚ ਵੀ ਮੈਂਸ਼ਨ ਕੀਤਾ ਸੀ ਸ਼ਾਇਦ ਟੋਰਾਂਟੋ ਤੋਂ ਹੀ ਆ ਲੇਡੀ, ਪਤਾ ਨੀ ਹੁਣ ਉਹ ਕਿੱਥੇ ਆ, ਉਹਨੇ ਆਪਣੀ ਜੈਸਮੀਨ ਮੁਹੰਮਦ ਉਹਦਾ ਨਾਂ ਆ, ਤੇ ਹੁਣ ਉਹ ਇਸਲਾਮ ਛੱਡ ਚੁੱਕੀ ਆ, ਤੇ ਉਹ ਉਹਦੇ ਮਦਰ ਨੂੰ ਇੱਕ ਅਲਕਾਇਦਾ ਦਾ ਬੰਦਾ ਸੀਗਾ ਸ਼ਾਇਦ ਨਾਈਜੀਰੀਆ ਤੋਂ, ਤੇ ਉਹ ਜਾਣੀ ਉੱਥੇ ਬਹੁਤ ਵੱਡਾ ਟੈਰੋਰਿਸਟ ਸੀਗਾ, ਤੇ ਉਹ ਜਾਅਲੀ ਪਾਸਪੋਰਟ ਤੇ ਕੈਨੇਡਾ ਆਇਆ, ਅੰਟੇਰੀਓ ਚ ਇੱਥੇ ਰਿਹਾ, ਇੱਥੇ ਉਹ ਆ ਕੇ ਮਤਲਬ ਪੱਕਾ ਹੋ ਕੇ ਸਿਟੀਜ਼ਨ ਵੀ ਬਣਿਆ, ਤੇ ਫਿਰ ਉਹ ਅਫਗਾਨਿਸਤਾਨ ਦੇ ਵਿੱਚ ਲੜਨ ਲਈ ਵੀ ਸੀਰੀਆ ਚ ਇੱਦਾਂ ਵੀ ਜਾਂਦਾ ਰਿਹਾ, ਜਿੱਦਾਂ ਫਿਰ ਉਹ ਵਾਪਸ ਆ ਜਾਂਦਾ ਸੀ ਕੈਨੇਡਾ, ਕਿਸੇ ਨੂੰ ਨਹੀਂ ਸੀ ਪਤਾ। ਤੇ ਜਦੋਂ ਉਹ ਅਫਗਾਨਿਸਤਾਨ ਦੇ ਵਿੱਚ 8-10 ਸਾਲ ਪਹਿਲਾਂ ਫੜ ਹੋਇਆ, ਤੇ ਫਿਰ ਪਤਾ ਲੱਗਾ ਵੀ ਉਹ ਤਾਂ ਕੈਨੇਡੀਅਨ ਸਿਟੀਜ਼ਨ ਸੀਗਾ, ਤੇ ਉਹ ਉਹ ਲੇਡੀ ਦੀ ਇੰਟਰਵਿਊ ਚ ਉਹ ਦੱਸਦੀ ਉਹਦੀ ਉਹਦੀ ਉਹ ਡਾਟਰ ਲੱਗਦੀ, ਐਕਚੁਲੀ ਡਾਟਰ ਨੇ ਉਹਦੀ ਮਦਰ ਦੇ ਨਾਲ ਉਹ ਬੰਦੇ ਨੇ ਹੇਰਾ ਫੇਰੀ ਜੇ ਜਿੱਦਾਂ ਉਹ ਬਾਹਰ ਉੱਥੋਂ ਆਇਆ ਸੀ ਇੱਥੇ ਉਹਨੂੰ ਆ ਕੇ ਹੇਰਾ ਫੇਰੀ ਨਾਲ ਵਿਆਹ ਕਰ ਲਿਆ ਆਪਣੇ ਆਪ ਨੂੰ ਚੰਗਾ ਬੰਦਾ ਪ੍ਰਟੈਂਡ ਕਰਕੇ, ਤੇ ਉਹ ਦੱਸਦੀ ਸੀ ਵੀ ਇੱਦਾਂ ਦੇ ਪਤਾ ਨੀ ਕਿੰਨੇ ਬੰਦੇ ਟੈਰੋਰਿਸਟ ਆ ਜਾਂ ਹੋਰ ਕ੍ਰਿਮੀਨਲ ਜਿਹੜੇ ਆ ਉਹ ਫੇਕ ਆਈ ਡੀ ਦੇ ਉੱਤੇ ਆ ਰਹੇ ਆ, ਤੇ ਜਿਹਦੇ ਵਿੱਚ ਹੁਣ ਆਪਣੇ ਐਗਜ਼ਾਮਪਲ ਗੋਲਡੀ ਬਰਾਡ ਦੀ ਮਤਲਬ ਆ ਰਹੀ ਵੀ 2017 ਚ ਸਟੂਡੈਂਟ ਵੀਜ਼ੇ ਤੇ ਆਇਆ, ਤੇ ਹੁਣ ਇਹਦਾ ਮਤਲਬ ਹੋਰ ਵੀ ਇਕੱਲੇ ਗੋਲਡੀ ਬਰਾਡ ਦੀ ਨੀ ਗੱਲ, ਹੋਰ ਵੀ ਬਹੁਤ ਆ ਜਿੱਦਾਂ ਬੰਦਿਆਂ ਦੇ ਨਾਂ ਆ ਰਹੇ ਜਿਹੜੇ ਪੰਜਾਬ ਦੇ ਵਿੱਚ ਵਾਂਟਡ ਸੀਗੇ ਪੁਲਿਸ ਨੂੰ, ਉਹ ਇੱਥੇ ਆ ਕੇ ਕਿਸੇ ਨੇ ਸਟੂਡੈਂਟ ਬਣ ਕੇ ਆ ਗਿਆ, ਕੋਈ ਹੋਰ ਢੰਗ ਦੇ ਨਾਲ ਆ ਗਿਆ, ਆ ਕੇ ਉਹਨਾਂ ਨੇ ਇੱਥੇ ਵੀ ਉਹ ਕ੍ਰਿਮੀਨਲ ਐਕਟੀਵਿਟੀ ਸ਼ੁਰੂ ਕਰਤੀਆਂ, ਤੇ ਉਹਦੇ ਵਿੱਚ ਜਿਹੜੀ ਪੁਲਿਸ ਦਾ ਪੱਖ ਇਹ ਹੈਗਾ ਕਿ ਜੇ ਉਹ ਕਿਸੇ ਨੂੰ ਫੜਦੇ ਆ ਪਹਿਲਾਂ ਤੇ ਉਹਨੂੰ ਫੜਨ ਤੋਂ ਪਹਿਲਾਂ ਉਹਨਾਂ ਨੂੰ ਬਹੁਤ ਸਬੂਤ ਇਕੱਠੇ ਕਰਨੇ ਪੈਂਦੇ ਆ ਪ੍ਰੂਵ ਕਰਨ ਲਈ ਕੋਰਟ ਦੇ ਵਿੱਚ ਵੀ ਈਵਨ ਇੱਕ ਦਿਨ ਲਈ ਵੀ ਰੱਖਣ ਲਈ ਵੀ ਉਹ ਵੀ ਬੰਦਾ ਉਹਨੇ ਸਹੀ ਫੜਿਆ, ਤੇ ਜਦੋਂ ਉਹ ਫੜਦੇ ਆ ਤੇ ਉਹਨਾਂ ਕੋਲ ਪੈਸਾ ਹੁੰਦਾ ਤੇ ਵੱਡੇ ਵੱਡੇ ਵਕੀਲ ਬੈਠੇ ਆ ਜਿਹੜੇ ਘੰਟਿਆਂ ਦੇ ਵਿੱਚ ਜਾਣੀ ਉਹ ਬਾਹਰ ਫੇਰ ਲੈ ਆਉਂਦੇ ਆ, ਤੇ ਉਹਦੇ ਨਾਲ ਮਤਲਬ ਇੱਕ ਇਹ ਸਾਰਾ ਕੁਛ ਵਾਪਰ ਰਿਹਾ ਕੈਨੇਡਾ ਦੇ ਵਿੱਚ। ਹਾਂਜੀ,
ਤੁਸੀਂ ਇਹ ਜਿਹੜੀ ਗੱਲ ਦੱਸੀ ਹੋਈ ਹੈ ਕਿ ਆਪਾਂ ਹੁਣ ਹੌਲੀ ਹੌਲੀ ਉਧਰਲੇ ਪਾਸੇ ਆ ਰਹੇ ਹਾਂ, ਇਸ ਰੁਝਾਨ ਨੂੰ ਆਪਾਂ ਕਿਵੇਂ ਪਾਲ ਲਾਂਗੇ? ਕਿਉਂਕਿ ਦੇਖੋ ਜਿਹੜੇ ਦੂਜੇ ਦੇਸ਼ਾਂ ਦੇ ਵੱਲੋਂ ਕ੍ਰਿਮੀਨਲ ਡਿਕਲੇਅਰ ਕੀਤੇ ਆ ਜਾਂ ਕਿਸੇ ਦੇਸ਼ ਨੇ ਕਿਸੇ ਨੂੰ ਅੱਤਵਾਦੀ ਕਿਹਾ, ਅਸੀਂ ਇੱਧਰ ਉਹਨਾਂ ਨੂੰ ਸ਼ਾਂਤੀ ਦੇ ਮਸੀਹੇ ਜਾਂ ਆਜ਼ਾਦੀ ਦੀ ਲੜਾਈ ਲੜਨ ਵਾਲੇ ਕਹਿ ਕੇ ਉਹਨਾਂ ਨੂੰ ਪਨਾਹ ਦਿੰਦੇ ਹਾਂ। ਪਨਾਹ ਦੇਣ ਦਾ ਰਿਵਾਜ ਵੀ ਬਹੁਤ ਲੰਮਾ ਔਰ ਇਹਦੀ ਇੱਕ ਕਾਨੂੰਨੀ ਸਾਰਥਕਤਾ ਵੀ ਹੈਗੀ ਹੈ, ਹਨਾ, ਇਹਦੀ ਇੰਪੋਰਟੈਂਸ ਵੀ ਹੈ ਕਿ ਸੈਲਮ ਦੇਣਾ ਹੈ ਕਿ ਸੈਲਮ ਦੀ ਆੜ ਦੇ ਵਿੱਚ ਅਸੀਂ ਕਈ ਵਾਰ ਅਪਰਾਧੀ ਅੰਸਰਾਂ ਨੂੰ ਦੂਜੇ ਮੁਲਕਾਂ ਚ ਸ਼ਹਿ ਵੀ ਦਿੰਦੇ ਹਾਂ ਜਿਹੜੇ ਸਾਡੇ ਦੁਸ਼ਮਣ ਮੁਲਕ ਹੈ, ਅਸੀਂ ਉਹਦੇ ਦੁਸ਼ਮਣ ਬੱਚਿਆਂ ਨੂੰ ਚੱਕਾਂਗੇ ਸ਼ਰਾਰਤੀਆਂ ਨੂੰ ਉਹਨਾਂ ਨੂੰ ਪਨਾਹ ਵੀ ਦੇਵਾਂਗੇ, ਇਹ ਵੀ ਗੱਲ ਹੋ ਜਾਂਦੀ ਹੈ। ਪਰ ਕਈ ਇਹ ਦੁਨੀਆਂ ਦਾ ਜਿਹੜਾ ਜ਼ਿੰਦਗੀ ਦਾ ਸੱਚ ਇਹ ਵੀ ਹੈ ਕਿ ਜੇ ਤੁਸੀਂ ਸੱਪ ਪਾਲੋਗੇ ਤੇ ਕੱਲ ਨੂੰ ਤੁਹਾਨੂੰ ਵੀ ਡੰਗ ਮਾਰੂਗਾ, ਹਨਾ। ਹੁਣ ਕਿਤੇ ਤਾਂ ਇਹ ਐਗਜ਼ਾਮਪਲ ਆ ਜਾਂਦੀ ਹੈ ਕਿ ਬਈ ਤੁਸੀਂ ਦੂਜਿਆਂ ਦੇ ਬੱਚੇ ਜਿਹੜੇ ਮੁਲਕਾਂ ਦੇ ਖਰਾਬ ਅੰਸਰ ਹੈ ਤੁਸੀਂ ਉਹਨਾਂ ਨੂੰ ਹੱਲਾਸ਼ੇਰੀ ਦਿੱਤੀ, ਸ਼ਹਿ ਦਿੱਤੀ ਕਿ ਚਲੋ ਵੀ ਕਰੋ ਡਿਸਟਰਬੈਂਸ, ਅਸੀਂ ਤੁਹਾਡੇ ਪਿੱਛੇ ਖੜੇ, ਅਸੀਂ ਹਿਊਮਨ ਰਾਈਟਸ ਕਹੀ ਜਾਵਾਂਗੇ। ਪਰ ਜਦੋਂ ਉਹ ਗਤੀਵਿਧੀਆਂ ਵਾਲੇ ਬੰਦੇ ਆਉਂਦੇ ਆ ਜਿਹੜੇ ਮਕਸਦ ਲਈ ਅਸੀਂ ਬੁਲਾਏ ਹੁੰਦੇ ਆ, ਉਹ ਤੋਂ ਬਿਨਾਂ ਉਹ ਹੋਰ ਗਤੀਵਿਧੀਆਂ ਵੀ ਕਰ ਬੈਠਦੇ ਆ ਦੁਨੀਆਂ ਭਰ ਦੇ ਵਿੱਚ। ਜਦੋਂ ਵੀ ਜਿਹਨੂੰ ਚਾਹੇ ਅੱਤਵਾਦ ਕਹਿ ਲਓ, ਚਾਹੇ ਉਹ ਆਪਣੇ ਮਜ਼ਹਬ ਦੀ ਲੜਾਈ ਲੜ ਰਹੇ ਸੀ, ਉਸਾਮਾ ਕਿਹਨੇ ਸ਼ੁਰੂ ਕੀਤਾ ਤੇ ਕਿਹਦੇ ਜਾ ਕੇ ਗਲ ਪਿਆ,
ਉਹ ਕਹਿੰਦੇ ਹੁੰਦੇ ਤੇ ਇੱਕ ਸਰਕਲ ਬਣ ਜਾਂਦਾ ਜੀ ਆਪਣੇ ਆਪ ਹੀ। ਹੁਣ ਇਹਨੂੰ ਲਾਰਜਰ ਸਰਕਲ ਦੇ ਲੈਵਲ ਦੇ ਵਿੱਚ ਵੇਖੀਏ ਕਿ ਡੇ ਟੂ ਡੇ ਕ੍ਰਾਈਮ ਦੇ ਐਂਗਲ ਤੋਂ ਦੇਖੀਏ, ਚਾਹੇ ਹੁਣ ਗੋਲਡੀ ਦਾ ਆਪਾਂ ਨਾਂ ਵਰਤ ਰਹੇ ਹਾਂ ਕਿ ਉਹਨੂੰ ਇੱਕ ਸਰਕਾਰ ਨੇ ਡਿਕਲੇਅਰ ਕਰਤਾ, ਦੂਜੀ ਕਹਿੰਦੀ ਸਾਨੂੰ ਪਰੂਫ ਕੋਈ ਨੀ, ਏਦਾਂ ਹੀ ਨਿੱਜਰ ਵੇਲੇ ਰੌਲਾ ਪਿਆ ਸੀ ਕਿ ਇੱਕ ਕਹਿੰਦੇ ਜੀ ਸਾਡੇ ਤਾਂ ਖਿਲਾਫ਼ ਬੋਲਦਾ ਤੇ ਸਾਡੇ ਬੜੇ ਇਹ ਨੁਕਸਾਨ ਕਰਕੇ ਆ, ਤੇ ਦੂਜਾ ਕਹਿੰਦਾ ਵੀ ਸਾਡਾ ਤਾਂ ਨਾਗਰਿਕ ਸੀਗਾ। ਹੁਣ ਅਸੀਂ ਇਸ ਪ੍ਰਿਜ਼ਮ ਦੇ ਵਿੱਚ ਇਹ ਚੀਜ਼ਾਂ ਨੂੰ ਵੇਖਦੇ ਰਹਿੰਦੇ ਹਾਂ, ਪਰ ਕਈ ਵਾਰ ਇਹ ਹੁੰਦਾ ਵੀ ਤੁਸੀਂ ਦੋ ਹਫ਼ਤਿਆਂ ਦਾ ਸਾਈਕਲ ਦੇਖਿਆ ਕਿ 6 ਮਹੀਨਿਆਂ ਦਾ, ਇੱਕ 30 ਸਾਲ ਦਾ ਸਾਈਕਲ ਚੱਲਦਾ ਹੁੰਦਾ ਸਰ, ਇੱਕ 100 ਸਾਲ ਦਾ ਚੱਲਦਾ ਹੁੰਦਾ, ਹੁਣ ਇਹ ਕਿਹੜੇ ਵਾਲਾ ਸਾਈਕਲ ਚੱਲਦਾ ਅਸੀਂ ਕਿਵੇਂ ਅੰਦਾਜ਼ਾ ਲਾਈਏ? ਹਾਂਜੀ,
ਇਹ ਚੱਲ ਤਾਂ ਇਹ ਲੰਬੇ ਸਮੇਂ ਤੋਂ ਰਿਹਾ ਜਿੱਦਾਂ ਹਨਾ, ਕਿਉਂਕਿ ਮਤਲਬ ਵੀ ਇਹਨਾਂ ਨੇ ਜਿਹੜੇ ਵੈਸਟਰਨ ਕੰਟਰੀ ਆ ਇਹਨਾਂ ਨੇ UN ਦੇ ਜੋ ਵੀ ਚਾਰਟਰ ਦੇ ਅਧੀਨ ਜਿੱਦਾਂ ਉਹ ਕਹਿੰਦੇ ਆ ਵੀ ਅਸੀਂ ਜਿਹੜਾ ਵੀ ਰਿਫਿਊਜੀ ਬੰਦਾ ਕੋਈ ਵੀ ਬੰਦਾ ਕੈਨੇਡਾ ਜਾਂ ਇਹਨਾਂ ਕੰਟਰੀਆਂ ਚ ਆ ਜਾਂਦਾ, ਉਹ ਕਹਿੰਦਾ ਮੈਨੂੰ ਪਿੱਛੇ ਕੋਈ ਪ੍ਰੋਬਲਮ ਆ ਵੀ ਅਸੀਂ ਉਹਨੂੰ ਭੇਜ ਨਹੀਂ ਸਕਦੇ ਜਦ ਤੱਕ ਵੇਰੀਫਾਈ ਨਹੀਂ ਹੁੰਦਾ ਹਨਾ। ਪਰ ਉਹ ਵੇਰੀਫਾਈ ਦਾ ਜਿਹੜਾ ਆ ਉਹ ਇਹ ਕੋਈ ਪ੍ਰੋਪਰ ਪ੍ਰੋਸੀਜਰ ਨਹੀਂ ਅਡੋਪਟ ਕਰਦੇ ਵੀ ਜੇ ਕੋਈ ਵੀ ਬੰਦਾ ਕ੍ਰਿਮੀਨਲ ਆ ਕੇ ਕਹਿੰਦਾ ਜੀ ਮੈਨੂੰ ਉੱਥੇ ਸਰਕਾਰ ਤੰਗ ਕਰਦੀ ਆ ਤੇ ਉਹ। ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਪਰਸਨਲ ਦਿੰਦਾ ਵੀ ਇੱਕ ਬੰਦਾ 3 ਸਾਲ ਪਹਿਲਾਂ ਦੀ ਗੱਲ ਆ, ਕੋਵਿਡ ਜਦੋਂ ਸ਼ੁਰੂ ਹੋਇਆ ਉਦੋਂ ਦੀ, ਤੇ ਉਹ ਬੰਦਾ ਆਇਆ ਕੈਲਗਰੀ ਦੇ ਵਿੱਚ ਤੇ ਸੰਭਵ ਕਿਸੇ ਰਾਹੀਂ ਉਹਨੇ ਮੈਨੂੰ ਕੰਟੈਕਟ ਕੀਤਾ ਵੀ ਅਸੀਂ ਇੱਥੇ ਸਾਨੂੰ ਲੋਇਰ ਚਾਹੀਦਾ ਤੇ ਮੈਂ ਉਹਨੂੰ ਦੱਸਤਾ ਤੇ ਉਹ ਜਿਹੜੀ ਬਾਅਦ ਚ ਮੇਰੀ ਸਟੋਰੀ ਪਤਾ ਲੱਗੀ ਵੀ ਉਹ ਬੰਦਾ ਮੁੰਡਾ ਉੱਥੇ ਛੋਟੇ ਮੋਟੇ ਗੈਂਗ ਗੁੰਗ ਦੀ ਲੜਾਈਆਂ 2-4 ਦੇ ਵਿੱਚ ਇਨਵੋਲਵ ਸੀਗਾ, ਕਿਸੇ ਏਜੰਟ ਰਾਹੀਂ ਇੱਥੇ ਐਡਮਿੰਟਨ ਦੇ ਵਿੱਚ ਕੋਈ ਐਗਜੀਬਿਸ਼ਨ ਸੀਗੀ ਆਪਣੇ ਗੋਲਡ ਤਾਂ ਹੀਰਿਆਂ ਦੀ ਐਗਜੀਬਿਸ਼ਨ ਹੋਣੀ ਸੀ, ਉਹ ਏਜੰਟ ਨੇ ਇਹ ਪੇਪਰ ਉਹਦੇ ਬਣਾ ਕੇ ਵੀ ਇਹ ਬਹੁਤ ਵੱਡਾ ਕੀ ਉਹਨੂੰ ਕਹਿੰਦੇ ਆ ਜਦੋਂ ਵਪਾਰੀ ਆਗੂ ਹੀਰਿਆਂ ਦਾ ਤੇ ਉਹਨੇ ਐਗਜੀਬਿਸ਼ਨ ਚ ਆਉਣਾ ਤੇ 23-24 ਸਾਲ ਦਾ ਮੁੰਡਾ ਸੀ ਉਹ ਤੇ ਉਹ ਉਹਨੂੰ ਵੀਜ਼ਾ ਮਿਲ ਗਿਆ ਤੇ ਉਹ ਆ ਗਿਆ ਕੈਲਗਰੀ। ਕੈਲਗਰੀ ਇੱਥੇ ਜਦੋਂ ਉਹਨੀ ਇਮੀਗ੍ਰੇਸ਼ਨ ਵਾਲੇ ਨੇ ਪੁੱਛਗਿੱਛ ਕੀਤੀ ਜਦੋਂ ਬੇਸਟਰ ਨੂੰ ਪੁੱਛਦੇ ਆ ਤੇ ਉਹਨੂੰ ਕੁਐਸਚਨ ਉਹ ਤੋਂ ਗਲਤ ਹੋ ਗਿਆ ਕਿਉਂਕਿ ਸਾਰੇ ਕੁਛ ਫੇਕ ਸੀਗਾ ਉਹਦਾ ਤੇ ਉਹਨੇ ਅਰੈਸਟ ਕਰ ਲਿਆ ਤੇ ਉਹ ਅਰੈਸਟ ਕਰਕੇ ਫਿਰ ਮੈਨੂੰ ਉਹਨੇ ਕੰਟੈਕਟ ਕੀਤਾ ਸੀ ਤੇ ਚਲੋ ਉਹ ਵਕੀਲ ਗਿਆ ਤੇ ਉਹਨੇ $5,000 ਰਾਈਟ ਵੇ ਲਿਆ ਤੇ ਉਹਨੂੰ 2 ਦਿਨ ਲਈ ਛਡਾ ਲਿਆਂਦਾ ਵੀ ਨੈਕਸਟ ਡੇ ਵੀ ਕੋਰਟ ਚ ਪੇਸ਼ ਹੋਊਗਾ। ਜਦੋਂ ਕੋਰਟ ਦੇ ਇੱਥੇ ਇਮੀਗ੍ਰੇਸ਼ਨ ਏਅਰਪੋਰਟ ਤੇ ਪੇਸ਼ ਹੋਇਆ ਤੇ ਉਹ ਬੰਦੇ ਨੇ ਸਟੋਰੀ ਇਹ ਬਣਾਈ ਕਿ ਹਾਂ ਉਦੋਂ ਹਨਾ ਜਦੋਂ ਆ ਭਗਵੰਤ ਮਾਨ ਦੀ ਗੌਰਮੈਂਟ ਬਣ ਗਈ ਸੀ ਉਹਨੇ ਉਸ ਤੋਂ ਪਹਿਲਾਂ ਥੋੜੀ ਜਿਹੀ ਗੱਲ ਆ ਤੇ ਉਹ ਉਹਨੇ ਹਾਂ ਸਟੋਰੀ ਇਹ ਬਣਾਈ ਵੀ ਮੈਂ ਵੀ ਭਗਵਾਨ ਜਿਹੜੀ ਆਮ ਆਦਮੀ ਪਾਰਟੀ ਆ ਵੀ ਉਹਦਾ ਵਰਕਰ ਆ ਤੇ ਵੀ ਪੰਜਾਬ ਚ ਕਾਂਗਰਸ ਦੀ ਗੌਰਮੈਂਟ ਆ ਤੇ ਵੀ ਜਿਹੜੇ ਵੀ ਕਿਉਂਕਿ ਸਾਡੀ ਸਰਕਾਰ ਆਉਣ ਵਾਲੀ ਆ ਲੋਕ ਉਹਨਾਂ ਦੇ ਵਿਰੁੱਧ ਬਹੁਤ ਆ ਵੀ ਜਿਹੜੇ ਵਰਕਰ ਆ ਸਾਡੇ ਵੀ ਉਹਨਾਂ ਨੂੰ ਉਹ ਪੁਲਿਸ ਤੰਗ ਕਰਦੀ ਆ ਕੁੱਟਦੀ ਮਾਰਦੀ ਆ ਤੇ ਝੂਠੇ ਕੇਸ ਪਾ ਕੇ ਜੇਲ੍ਹਾਂ ਚ ਸਿੱਟੀ ਜਾਂਦੀ ਆ ਤੇ ਉਹ ਜਿਹੜੀ ਉਹਦੀ ਖਬਰ ਇੱਕ ਅਜੀਤ ਅਖਬਾਰ ਚ ਲੱਗੀ ਹੋਈ ਸੀ ਲੜਾਈ ਦੀ ਉਹਨੂੰ ਉਹ ਯੂਜ਼ ਕਰਕੇ ਤਾਂ ਪੁਲਿਸ ਤੋਂ ਉੱਥੇ ਜਾਅਲੀ ਪੇਪਰ ਉੱਪਰ ਉਹਨੂੰ ਬਣਾ ਲਿਆ ਤੇ ਇਹਦੇ ਬੇਸ ਤੇ ਉਹਨਾਂ ਨੇ ਉਹਨੂੰ ਸਟੇ ਦੇ ਦਿੱਤੀ ਵੀ ਇਹ ਵੀ ਬੰਦਾ ਵੀ ਜਾਣੀ ਇੱਦਾਂ ਬਣ ਗਿਆ ਵੀ ਜਾਣੀ ਵੀ ਕਾਂਗਰਸ ਗੌਰਮੈਂਟ ਵੀ ਸਿੱਖਾਂ ਨੂੰ ਬਹੁਤ ਤੰਗ ਕਰ ਰਹੀ ਆ ਕਿਉਂਕਿ ਸਿੱਖ ਜਿਹੜੇ ਜ਼ਿਆਦੇ ਆ ਉਹ ਆਮ ਆਦਮੀ ਪਾਰਟੀ ਚ ਜਾਈ ਜਾਂਦੇ ਤੇ ਹੁਣ ਮੈਨੂੰ ਪਿੱਛੇ ਜਿਹਾ ਪਤਾ ਲੱਗਾ ਵੀ ਉਹ PR ਵੀ ਹੋ ਗਿਆ ਸਾਰਾ ਕੁਛ ਪੱਕਾ ਵੀ ਹੋ ਗਿਆ ਹਾਲਾਂਕਿ ਉਹਦਾ ਕੋਈ ਇੱਦਾਂ ਦਾ ਨਹੀਂ ਸੀਗਾ ਉਹਨੇ ਜਾਣੀ ਹੁਣ ਕੋਰਟ ਨੇ ਕੋਈ ਵੇਰੀਫਾਈ ਨਹੀਂ ਕੀਤਾ ਵੀ ਇਹ ਬੰਦਾ ਕੋਈ ਵਪਾਰੀ ਨਹੀਂ ਸੀਗਾ ਵੀ ਜਾਅਲੀ ਪੇਪਰਾਂ ਦੇ ਉੱਤੇ ਉਹ ਵਪਾਰੀ ਬਣ ਕੇ ਇੱਥੇ ਆਇਆ ਤੇ ਨਾ ਉਹਦਾ ਕੋਈ ਆਮ ਆਦਮੀ ਪਾਰਟੀ ਨਾਲ ਮਤਲਬ ਨਾ ਕੋਈ ਕਾਂਗਰਸ ਨਾਲ ਮਤਲਬ ਨਾ ਹੀ ਕੋਈ ਵੱਡਾ ਕ੍ਰਾਈਮ ਤੇ ਨਹੀਂ ਛੋਟੇ ਛੋਟੇ ਜਿੱਦਾਂ ਇਨਵੋਲਵ ਸੀਗਾ ਤੇ ਉਹ ਜਿੱਦਾਂ ਇੱਕ ਛੋਟੀ ਜਿਹੀ ਐਗਜ਼ਾਮਪਲ ਆ ਇੱਦਾਂ ਦੀਆਂ ਮਤਲਬ ਵੀ ਹਜ਼ਾਰਾਂ ਹੀ ਐਗਜ਼ਾਮਪਲਾਂ ਤੁਹਾਨੂੰ ਮਿਲ ਸਕਦੀਆਂ ਤੇ ਜਿਹਦੇ ਵਿੱਚ ਕੋਈ ਵੀ ਬੰਦਾ ਮਤਲਬ ਜਾਅਲੀ ਪੇਪਰ ਲਾ ਕੇ ਆ ਸਕਦਾ। ਜਿੱਦਾਂ ਹੁਣ ਪਿੱਛੇ ਜਿਹਾ ਮੈਂ ਇੱਕ ਵੀਡੀਓ ਵੀ ਪਾਈ ਸੀਗੀ ਵੀ ਇੱਕ ਬੰਦੇ ਦਾ ਮੈਨੂੰ ਫੋਨ ਆਇਆ 3-4 ਮਹੀਨੇ ਪਹਿਲਾਂ ਦੀ ਗੱਲ ਵੀ ਸਾਡਾ ਦੋਹਤਾ ਉਹ ਬਜ਼ੁਰਗ ਸੀ ਕੋਈ ਤੇ ਉਹ ਕਹਿੰਦੇ ਵੀ ਸਾਡਾ ਦੋਹਤਾ ਆਇਆ ਸੀਗਾ ਸਟੂਡੈਂਟ ਵੀਜ਼ੇ ਤੇ ਤੇ ਵੀ ਚਾਰ ਫੀਸ ਵੀ ਭਰੀ ਵੀ ਸਾਰਾ ਕੁਛ ਠੀਕ ਸੀਗਾ ਤੇ 2 ਕੁ ਮਹੀਨੇ ਬਾਅਦ ਕਹਿੰਦਾ ਉਹਨੂੰ ਕੋਈ ਮੁੰਡੇ ਮਿਲ ਪਿਆ ਇੱਥੇ ਐਡਮਿੰਟਨ ਦੀ ਗੱਲ ਹੈ ਤੇ ਉਹ ਕਹਿੰਦੇ ਵੀ ਤੂੰ ਹੁਣ ਕਿੱਥੇ ਏਦਾਂ ਘਰਦਿਆਂ ਤੋਂ ਪੈਸੇ ਮੰਗਾਵਾਂਗੇ, ਕੰਮ ਕਰਾਂਗੇ, ਪੜਾਂਗੇ 2 ਸਾਲ ਤੇ ਉਹਦੇ ਨਾਲੋਂ ਰਿਫਿਊਜੀ ਕੇਸ ਅਪਲਾਈ ਕਰਦੇ। ਤੇ ਉਹ ਮੁੰਡਾ ਉਹਨਾਂ ਦੇ ਗੱਲਾਂ ਚ ਆ ਗਿਆ ਤੇ ਉਹ ਤੋਂ ਬਾਅਦ ਉਹਨੇ ਉਹ ਕਹਿੰਦੇ ਵੀ ਏਦਾਂ ਤੂੰ ਕਰਨਾ ਵੀ ਕਰਨਾ ਵੀ ਜਿੱਥੇ ਵੀ ਰੈਫਰੈਂਡਮ ਦੀਆਂ ਵੋਟਾਂ ਹੋ ਰਹੀਆਂ ਜਾਂ ਕੋਈ ਇੰਡੀਆ ਦੇ ਖਿਲਾਫ਼ ਮੁਜ਼ਾਹਰਾ ਹੁੰਦਾ ਉੱਥੇ ਜਾ ਕੇ ਵੈਨਕੂਵਰ ਟੋਰਾਂਟੋ ਤੇ ਮੁਜ਼ਾਹਰੇ ਦੇ ਵਿੱਚ ਆਪਣੀਆਂ ਫੋਟੋਆਂ ਖਿੱਚ ਲੈਣੀਆਂ, ਵੀਡੀਓ ਬਣਾ ਲੈਣੀ, ਨਾਰੇ ਲਾਉਂਦੇ ਦੀਆਂ ਤੇ ਉਹ ਲਾ ਕੇ ਉਹਦੇ ਦੇਸ਼ ਤੇ ਅਪਲਾਈ ਕਰ ਦੇਣਾ ਵੀ ਅਸੀਂ ਤਾਂ ਖਾਲਿਸਤਾਨ ਵਾਲੇ ਹਾਂ ਵੀ ਸਾਨੂੰ ਇੰਡੀਆ ਗੌਰਮੈਂਟ ਤੰਗ ਕਰਦੀ ਆ। ਤੇ ਬਾਅਦ ਵਿੱਚ ਵੀ ਆਪਾਂ ਮਾਨ ਜਿਹੜੇ ਸਿਮਰਨਜੀਤ ਮਾਨ ਵੀ ਉਹਨਾਂ ਤੋਂ ਲੈਟਰ ਲੈ ਲੈਣਾ ਵੀ ਤੇ ਉਹ ਕਹਿੰਦਾ ਉਹ ਬਜ਼ੁਰਗ ਮੈਨੂੰ ਦੱਸੇ ਉਹ ਕਹਿੰਦਾ ਵੀ ਉਹ ਹੁਣ ਮੁੰਡੇ ਨੇ ਕਹਿੰਦਾ ਇੱਦਾਂ ਹੀ ਕੀਤੀ ਵੀ ਸਾਨੂੰ ਦੱਸਿਆ ਨੀ ਵੀ ਪੜ੍ਹਦਾ ਨੀ ਤੇ ਘਰੋਂ ਚਲ ਜਾਂਦਾ ਸੀ ਇੱਧਰ ਉੱਧਰ ਘੁੰਮੀ ਜਾਂਦਾ ਸੀ। ਤੇ ਉਹ ਕੇਸ ਕਰਤਾ ਤੇ ਕਹਿੰਦਾ ਵੀ ਮਾਨ ਉਹਨਾਂ ਦੇ ਨਾਲ ਉੱਥੇ ਸੰਪਰਕ ਕੀਤਾ ਤੇ ਉਹਨਾਂ ਨੇ 1.5 ਲੱਖ ਰੁਪਏ ਦੀ ਉਹ ਚਿੱਠੀ ਦਿੱਤੀ ਵੀ ਜਿਹਦੇ ਵਿੱਚ ਮਤਲਬ ਉਹ ਲਿਖ ਕੇ ਦਿੰਦੇ ਸੀ ਜਿੱਦਾਂ ਮਾਨ ਸਾਹਿਬ ਨੇ ਆਪ ਵੀ ਕੁਛ ਮਤਲਬ ਇਸ ਸਾਲ ਚ ਮੰਨਿਆ ਸੀਗਾ ਵੀ ਸਾਨੂੰ ਜਿਹੜੀ ਵੀ ਅਸੀਂ ਚਿੱਠੀਆਂ ਦਿੰਦੇ ਹਾਂ ਵੀ ਪਤਾ ਨੀ ਕਿੰਨੇ ਲੱਖਾਂ ਹੀ ਚਿੱਠੀਆਂ ਦੇ ਚੁੱਕੇ ਆ। ਉਦੋਂ ਉਹਨੇ ਕਿਹਾ ਸੀ ਵੀ 35,000 ਰੁਪਈਆ ਲੈਂਦੇ ਆ ਪਰ ਉਹ ਬੰਦੇ ਦੇ ਦੱਸਣ ਮੁਤਾਬਕ ਵੀ ਉਹ ਹੁਣ ਉਹ 1.5 ਲੱਖ ਰੁਪਈਆ ਲਿਆ। ਚਲੋ ਐਟ ਦੀ ਐਂਡ ਕੀ ਹੋਇਆ ਵੀ ਉਹ 1.5 ਲੱਖ ਦੇ ਕੇ ਤਾਂ ਕੇਸ ਅਪਲਾਈ ਕਰਤਾ ਤੇ ਉਹ ਜਦੋਂ ਵਕੀਲ ਨੇ ਦੇਖੇ ਪੇਪਰ ਤੇ ਉਹ ਸੀਗੇ ਜਾਲੀ ਸਾਰੀ ਤਾਂ ਉਹ ਕੇਸ ਉਹਦਾ ਰਿਫਿਊਜ ਹੋ ਗਿਆ। ਤੇ ਹੁਣ ਉਹ ਬੰਦਾ ਮੈਨੂੰ ਫੋਨ ਤਾਂ ਕਰ ਰਿਹਾ ਸੀਗਾ ਵੀ ਤੁਹਾਨੂੰ ਏਦਾਂ ਵੀ ਤੁਸੀਂ ਪੁਰਾਣੇ ਰਹਿੰਦੇ ਆ ਵੀ ਨੌਂ ਨੇ ਆ ਕਮਿਊਨਿਟੀ ਚ ਵੀ ਕੋਈ ਕੁੜੀ ਲੱਭੋ ਵੀ ਅਸੀਂ ਹੁਣ ਵੀ ਉਹਦਾ ਵਿਆਹ ਕਰ ਦਈਏ ਵੀ ਨਿਕਾ ਉਹਨੂੰ ਡਿਪੋਰਟ ਨਾ ਕਿਤੇ ਲੱਗ ਜਾਈਏ। ਪਰ ਇੱਦਾਂ ਦੇ ਬਹੁਤ ਕੇਸ ਆ ਪਰ ਕਿਸੇ ਨੂੰ ਡਿਪੋਰਟ ਨੀ ਲੱਗਣੀ, ਕਿਸੇ ਦਾ ਕੋਰਟ ਨੇ ਵੇਰੀਫਾਈ ਨੀ ਕਰਨਾ। ਜੇ ਉਹ ਕੇਸ ਡਿਨਾਈ ਵੀ ਹੋ ਗਿਆ ਉਹਨੇ ਆਪਣੇ ਦੁਆਰਾ ਅਪਲਾਈ ਕਰ ਦੇਣਾ ਤੇ ਉਹ ਫੇਰ ਕੋਈ ਹੋਰ ਢੰਗ ਦੇ ਨਾਲ ਮਤਲਬ ਫੇਰ ਪੱਕਾ ਉਹਨੇ ਹੋ ਜਾਣਾ। ਤੇ ਇਹ ਜਿਹੜਾ ਸਿਸਟਮ ਚੱਲ ਰਿਹਾ ਉਹਦੇ ਕਰਕੇ ਫੇਰ ਉਹ ਜਿਹੜਾ ਕ੍ਰਾਈਮ ਆ ਉਹ ਵੀ ਵੱਧ ਰਿਹਾ। ਜਿਹੜੇ ਮਤਲਬ ਵੀ ਹੁਣ ਆਪਾਂ ਕਹਿੰਦੇ ਵੀ ਏਦਾਂ ਬੰਦੇ ਬਹੁਤ ਵੱਡੀ ਗਿਣਤੀ ਚ ਮਤਲਬ ਜਦੋਂ ਮੁਜ਼ਾਹਰੇ ਹੁੰਦੇ ਆ ਉਹਦੇ ਵਿੱਚ ਸ਼ਾਮਿਲ ਹੁੰਦੇ ਆ, ਉਹਦੇ ਚ ਵੱਡੀ ਬਹੁਤ ਜਿਹੜੇ ਸਟੂਡੈਂਟ ਜਾਂ ਹੋਰ ਬੰਦੇ ਆ ਉਹ ਇਸੇ ਕਰਕੇ ਹੁੰਦੇ ਆ ਵੀ ਅਸਾਈਲਮ ਦਾ ਕੇਸ ਲੈ ਕੇ ਜੇ ਪੱਕੇ ਹੋਣਾ ਜ਼ਿਆਦਾ ਈਜ਼ੀ ਹੋਇਆ। ਹਾਂਜੀ
ਜੀ ਤੇ ਪ੍ਰਹਾਰ ਸਾਹਿਬ ਇੱਕ ਨਾ ਛੋਟੀ ਜਿਹੀ ਬ੍ਰੇਕ ਲਵਾਂਗੇ ਤੇ ਉਹ ਤੋਂ ਬਾਅਦ ਇਸ ਨੁਕਤੇ ਤੇ ਗੱਲ ਕਰਦੇ ਹਾਂ ਕਿ ਆਮ ਤੌਰ ਤੇ ਅਸੀਂ ਵੇਖਿਆ ਕਿ ਸੈਲਮ ਲੈਣ ਵਾਸਤੇ ਅਸੀਂ ਤਾਂ ਵਿਆਹ ਵੀ ਭੈਣਾਂ ਭੂਣਾ ਨਾ ਕਰਕੇ ਟੱਪੇ ਆਉਂਦੇ ਹਾਂ, ਹਨਾ ਸਾਡਾ ਇਸ ਮਾਮਲੇ ਚ ਬਾਹਰ ਆਉਣ ਦੇ ਵਿੱਚ ਜਿਹੜਾ ਕਿਰਦਾਰ ਹੈ ਉਹ ਬਹੁਤ ਬੁਰੀ ਤਰ੍ਹਾਂ ਡਿੱਗਿਆ ਹੋਇਆ। ਇਹਦੇ ਤੇ ਮੇਰੇ ਕੁਝ ਇੱਕ ਸਵਾਲ ਨੇ ਜੀ, ਅਸੀਂ ਇੱਕ ਛੋਟੀ ਜਿਹੀ ਬ੍ਰੇਕ ਲੈ ਲਈਏ ਪ੍ਰਹਾਰ ਸਾਹਿਬ ਤੇ ਉਹ ਤੋਂ ਬਾਅਦ ਗੱਲਬਾਤ ਅਗਾਂਹ ਤੋਰਦੇ ਹਾਂ ਜੀ, ਬਸ 2 ਮਿੰਟ ਦੀ ਬ੍ਰੇਕ ਲਵਾਂਗੇ।
If you own a property and are looking to take equity, we can help by offering a home equity line of credit. We are offering ultra low rates and maximum equity in 10 to 15 days. Amortization can be 25 to 30 years as per your needs. Interest will be on the only amount you use. No last minute surprises. Call Mayank 647-702-2023 or
4 ਪੂਰੇ ਬ੍ਰੈਮਟਨ ਕੀ ਟੋਰਾਂਟੋ ਚ ਨੀ ਮਿਲਣੀਆਂ। ਕੋਈ ਵੀ ਅਪਲਾਇੰਸਿਸ ਖਰੀਦੋ ਪੇਮੈਂਟ ਵੀ 6 ਮਹੀਨਿਆਂ ਚ ਕਰਨੀ ਹੈ, ਉਹ ਵੀ ਬਿਨਾਂ ਕਿਸੇ ਵਿਆਜ ਦੇ। ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ। ਕਾਲ ਬ੍ਰੈਮਟਨ ਟੀਵੀ ਐਂਡ ਅਪਲਾਇੰਸਿਸ 905-405-2828
ਕਾਸ਼ ਘਰ ਪੈਸੇ ਭੇਜਣਾ ਆਸਾਨ ਤੇ ਸੁਖਾਲਾ ਹੁੰਦਾ। ਸੀਆਈਬੀਸੀ ਗਲੋਬਲ ਮਨੀ ਟ੍ਰਾਂਸਫਰ ਦੇ ਨਾਲ ਵਿਦੇਸ਼ਾਂ ਵਿੱਚ ਵਸੇ ਤੁਹਾਡੇ ਪਿਆਰੇ ਉਸੇ ਦਿਨ ਸਥਾਨਕ ਮਨੀ ਗ੍ਰਾਮ ਕੇਂਦਰਾਂ ਤੋਂ ਕੈਸ਼ ਪਿਕਅਪ ਕਰ ਸਕਦੇ ਹਨ, ਯਾਨੀ ਕਿ ਉਹ ਪੈਸਾ ਉਸੇ ਦਿਨ ਲੈ ਸਕਦੇ ਹਨ ਜਿਵੇਂ ਕਿ ਇਹ ਦਿਨ ਅਤੇ ਇਹ ਦਿਨ। ਜੇ ਤੁਸੀਂ ਪਿਆਰ ਦਾ ਸੁਨੇਹਾ ਭੇਜਣਾ ਹੋਵੇ ਤਾਂ $0 ਸੀਆਈਬੀਸੀ ਟ੍ਰਾਂਸਫਰ ਫੀ ਰਾਹੀਂ ਆਪਣੇ ਪਿਆਰਿਆਂ ਨੂੰ ਉਸੇ ਦਿਨ ਕੈਸ਼ ਪਿਕਅਪ ਸੁਵਿਧਾ ਰਾਹੀਂ ਭੇਜੋ। ਵਧੇਰੀ ਜਾਣਕਾਰੀ ਲਈ cibc.com/cash ਪਿਕਅਪ ਤੇ ਜਾਓ। ਸ਼ਰਤਾਂ ਅਤੇ ਸੀਆਈਬੀਸੀ ਫੋਰਨ ਐਕਸਚੇਂਜ ਰੇਟਸ ਲਾਗੂ। ਸੀਆਈਬੀਸੀ ਐਂਬੀਸ਼ਨਸ ਮੇਡ ਰੀਅਲ।
सिटी ऑफ ब्रैम्पटन के नए एनिमल सर्विसेज बायलॉज में कई तब्दीलियां की गई हैं। आज हम जंगली हयात को खाना खिलाने पर बात करेंगे। ब्रैम्पटन में जंगली हयात को खाना खिलाना सख्ती से मना है। जानवरों को खाना फराहम ना करें और ना ही खाना बाहर छोड़ें और अपने गार्बेज बिन्स को गैराज या शेड के अंदर रखें और अपने ग्रीन बिन्स को फूड वेस्ट के लिए इस्तेमाल करें। मजीद मालूमात के लिए brampton.ca/animalservices पर विजिट करें।
ਤੁਸੀਂ ਸੁਣ ਰਹੇ ਹੋ ਦ ਕਰੰਟ ਅਫੇਅਰਸ ਵਿਦ ਰਮਨਜੀਤ ਸਿੱਧੂ। ਇਸ ਪ੍ਰੋਗਰਾਮ 'ਚ ਤੁਸੀਂ ਆਪਣੇ ਵਪਾਰ ਲਈ, ਕਾਰੋਬਾਰ ਲਈ ਐਡਵਰਟਾਈਜ਼ਮੈਂਟ ਦੇ ਸਕਦੇ ਹੋ। ਇਸ਼ਤਿਹਾਰ ਦੇਣ ਦੇ ਲਈ ਹੁਣੇ ਸੰਪਰਕ ਕਰੋ ਸਾਡੀ ਮਾਰਕੀਟਿੰਗ ਐਸੋਸੀਏਟ ਸ਼ਾਜ਼ੀਆ ਮਲਿਕ ਨੂੰ 6472424746।
Good morning, everyone. You're listening to WTUR 770 AM, your trusted source for news and information. Here comes your host, Ramanjit Sidhu, with the current affairs.
The current affairs se vich thoda bahut bahut swagat hai. Main Sikh Virsa Magazine de editor Hardian Parhar ji naal ek Calgary to sade naal program ch jude assi gal baat kar rahe hain. Apni naujawani di, vaddiyan siyasatan di te doongiyan siyasatan di jinu assi deep state tak le jande hain. ਜੇ ਸਾਨੂੰ ਇਹ ਨਹੀਂ ਪਤਾ ਹੁੰਦਾ ਸੀ ਕਿਹਦੇ ਲਈ ਕੰਮ ਕਰਦੇ ਆ, ਕਿਉਂਕਿ ਵੱਧ ਤੋਂ ਵੱਧ ਚਲਾਕ ਬੰਦਾ ਜੇ ਉਹਦੀ ਸਾਰੀ ਮਾਰ ਉਹਦਾ ਨਿੱਜੀ ਜੀਵਨ ਹੈ ਤੇ ਉਹ 5-10-20 ਸਾਲ ਤੋਂ ਵੱਧ ਦੀ ਚਲਾਕੀ ਨਹੀਂ ਮਾਰ ਸਕਦਾ, ਪਰ ਜਿਹਨਾਂ ਨਾਲ ਅਸੀਂ ਉਲਝ ਰਹੇ ਹੁੰਦੇ ਹਾਂ, ਜਿਹੜੇ ਜਾਲ ਵਿਛੇ ਆ, ਉਹ 100-200 ਸਾਲ ਤੱਕ ਅਗਾਂਹ ਸੋਚ ਸਕਦੇ ਆ ਤੇ ਇਸੇ ਕਰਕੇ ਅਸੀਂ ਮਾਰ ਖਾ ਬੈਠਦੇ ਹਾਂ। ਕਦੇ ਅਸੀਂ ਅਸੈਲਮ ਦੇ ਨਾਂ ਦੇ ਉੱਤੇ ਝੂਠੇ ਪੋਲੀਟੀਕਲ ਅਰਜ਼ੀਆਂ, ਉੱਥੇ ਉਹਨਾਂ ਨੇ ਵੀ ਦੁਕਾਨ ਖੋਲ੍ਹ ਰੱਖੀ ਹੈ ਤੇ ਬਿਨਾਂ ਕਿਸੇ ਸੰਕੋਚ ਦੇ ਸਿਮਰਜੀਤ ਸਿੰਘ ਮਾਨ ਹੋਰਾਂ ਨੇ ਰੱਖਿਆ ਲੈਟਰਾਂ ਦੇਣ ਦਾ, ਤੇ ਇਧਰੋਂ ਸਾਨੂੰ ਵੀ ਇਹ ਆ ਵੀ ਦੋ ਗਾਲਾਂ ਹਿੰਦੁਸਤਾਨ ਨੂੰ ਕੱਢ ਦੋ ਤੇ ਚੱਲ ਯਾਰ ਕੈਨੇਡਾ ਹੀ ਚਲੇ ਜਾਈਏ, ਕਿਹੜਾ ਆਈਲੈਟਸ ਦੋ ਇੰਨੇ ਦੀ, ਉਹ ਪਾਓ ਇੰਨੇ ਦਾ, ਜੰਟ ਪਾਓ ਇੰਨੇ ਦਾ, ਆਹ ਪਾਓ ਤੇ ਸੈਲਮ ਹੋ ਜੂਗੀ, ਤੇ ਜੇ ਰਫੂਜੀ ਕੇਸ ਬਣ ਜਾਵੇ ਤੇ ਸਰਕਾਰ ਵੀ ਜਾਂਦੀ ਸਰ ਪੈਸੇ ਦੇ ਦਿੰਦੇ, ਕਿਹੜਾ ਲੇਬਰਾ ਕਰੂਗਾ ਬੋਝ ਦਾ ਗਿਆਰਾਂ ਖਬਰੇ ਕੋਈ ਕੀ ਕਹਾਣੀ ਸੁਣਾਉਂਦਾ ਕੀ ਨਹੀਂ। ਪਰ ਹਰ ਸਾਹਿਬ ਜਿਵੇਂ ਆਪਾਂ ਵੇਖਦੇ ਵੀ ਹਾਂ ਕਿ ਮੈਂ ਹਾਲਾਂਕਿ ਇਹ ਨਹੀਂ ਕਹਿੰਦਾ ਕਿ ਜਾਂ ਖਾਲਿਸਤਾਨ ਲਈ ਜਾਂ ਸਿੱਖ ਧਰਮ ਨੂੰ ਪਰਨਾਏ ਹੋਣ ਵਾਸਤੇ ਤੁਹਾਡਾ ਖਾਸ ਤਰ੍ਹਾਂ ਦਾ ਪਹਿਰਾਵਾ ਜਾਂ ਸਰੂਪ ਹੋਣਾ ਚਾਹੀਦਾ, ਹਾਲਾਂਕਿ ਕਈ ਲੋਕ ਇਹਨੂੰ ਡਾਇਰੈਕਟਲੀ ਜੋੜਦੇ ਆ ਕਿ ਦਾੜੀ ਕੇਸ ਵਾਲਾ ਬੰਦਾ ਹੀ ਹੁੰਦਾ, ਪਰ ਖਾਲਿਸਤਾਨ ਦੀਆਂ ਰੈਲੀਆਂ ਦੇ ਵਿੱਚ ਬਹੁਤੀ ਵਾਰ ਉਹ ਵੀ ਬੱਚੇ ਜੋਸ਼ ਨਾਲ ਨੌਜਵਾਨ ਨਾਅਰੇ ਮਾਰ ਰਹੇ ਹੁੰਦੇ ਆ ਜਿਹਨਾਂ ਦੇ ਕੇਸ ਦਾੜੀ ਹੁੰਦੇ ਵੀ ਨਹੀਂ, ਹਨਾ ਵਾਲ ਵੀ ਕੱਟੇ ਆ, ਤੇ ਜਦੋਂ ਆਪਾਂ ਇਹਨੂੰ ਵੀ ਦੇਖ ਲਈਏ ਹੁਣ ਖਾਲਿਸਤਾਨ ਦਾ ਬਹੁਤ ਵੱਡਾ ਉਹ ਮੁੱਦਾ ਹੀ ਹੈ, ਇੱਕ ਵੱਡਾ ਵਕੀਲ ਦੁਨੀਆਂ 'ਚ ਜਿਹੜਾ ਮਸ਼ਹੂਰ ਹੈ ਉਹ ਪੰਨੂ ਹੈ ਗੁਰਪਤਵੰਤ ਸਿੰਘ, ਤੇ ਉਹ ਕਿਸੇ ਪਾਸਿਓਂ ਵੀ ਉਹਨੂੰ ਗੁਰਬਾਣੀ ਨਾਲ ਜੋੜ ਕੇ ਜਾਂ ਸਿੱਖ ਫਲਸਫੇ ਨਾਲ ਜੋੜ ਕੇ ਵੇਖਿਆ ਹੀ ਨਹੀਂ ਜਾ ਸਕਦਾ, ਜਿਹੜੀ ਮਰਿਆਦਾ ਪਿੱਛੇ ਅਸੀਂ ਦੂਜਿਆਂ ਨੂੰ ਪਤਿਤ ਵੀ ਕਹਿ ਦਿੰਦੇ ਹਾਂ। ਸੋ ਇੱਕ ਤਾਂ ਇਹੀ ਦੀਪ ਸਿੱਧੂ ਵੇਲੇ ਵੀ ਆਉਂਦਾ ਸੀ, ਉਹ ਵੀ ਬੜਾ ਵੱਡਾ ਹੀਰੋ ਬਣਾ ਕੇ ਰੱਖਿਆ ਆਪਾਂ ਨੇ, ਪਰ ਉਹਦੀ ਵੀ ਕਿੰਨੀ ਕੁ ਉਹ ਸੀ ਸਿੱਖ ਆਈਡੀਓਲੋਜੀ ਨਾਲ ਸਮਰਪਣ ਦੀ ਗੱਲ ਜਾਂ ਫਲਸਫੇ ਦੀ। ਸੋ ਕਈ ਤਰ੍ਹਾਂ ਦੇ ਇਹਦੇ ਵਿੱਚ ਰਾਮ ਰੌਲਾ ਜਿਹਾ ਪੈ ਜਾਂਦਾ ਤੇ ਅਸਲ ਕਹਾਣੀ ਤੋਂ ਆਪਾਂ ਦੂਰ ਰਹਿ ਜਾਂਦੇ ਹਾਂ, ਤੇ ਇਹ ਦਿਖਦਾ ਤਾਂ ਹੈ ਹੀ ਆ। ਇਸੇ ਕਰਕੇ ਮੈਨੂੰ ਲੱਗਦਾ ਕਿ ਕੁਝ ਲੋਕ ਬੜੇ ਤੈਸ਼ ਨਾਲ ਆ ਕੇ ਤੁਹਾਡੇ ਨਾਲ ਗੱਲ ਕਰਦੇ ਆ, ਤੇ ਉੱਥੋਂ ਪਤਾ ਲੱਗ ਜਾਂਦਾ ਕਿ ਇਹ ਡਰਾ ਕੇ ਤੁਹਾਨੂੰ ਭਜਾਉਣਾ ਚਾਹੁੰਦੇ ਹੁੰਦੇ ਆ ਕਿ ਅਸਲ ਗੱਲ ਕਰਨ ਨਹੀਂ ਦੇਣੀ, ਨੁਕਤੇ ਤੇ ਤਰਕ ਨਾਲ ਗੱਲ ਨਹੀਂ ਕਰਨ ਦੇਣੀ, ਕਿਉਂਕਿ ਫਿਰ ਡਰ ਹੁੰਦਾ, ਕਿਉਂਕਿ ਜਿਹਦਾ ਤਾਂ ਦਲੀਲ ਦਵੇ ਜਿਵੇਂ ਕੁਛ ਕਹੀਏ ਕੁਛ ਸੁਣੀਏ, ਹਨਾ ਜੀ। ਤੇ ਗੁਰਬਾਣੀ ਦਾ ਫਲਸਫਾ, ਗੁਰੂ ਨਾਨਕ ਸਾਹਿਬ ਦਾ ਫਲਸਫਾ ਤਾਂ ਬੜੀ ਠਰੰਬੇ ਨਾਲ ਵੱਡੇ ਤੋਂ ਵੱਡੇ ਮਾਮਲੇ ਤੇ ਗੱਲ ਕਰਨ ਲਾ ਦਿੰਦਾ, ਪਰ ਅਸੀਂ ਛੋਟੇ ਤੋਂ ਛੋਟੇ ਮਾਮਲੇ ਚ ਤਿਲਮਿਲਾ ਵੀ ਜਾਂਦੇ ਹਾਂ। ਇਹ ਸਾਰੀਆਂ ਚੀਜ਼ਾਂ ਇੰਡੀਕੇਟ ਤਾਂ ਕਰ ਹੀ ਰਹੀਆਂ ਨੇ ਆਲਰੇਡੀ ਕਿ ਵਟ ਇਜ਼ ਰੋਂਗ, ਈਵਨ ਇਫ ਵੀ ਆਰ ਅਫਰੇਡ ਟੂ ਟਾਕ ਅਬਾਊਟ ਇਟ। ਹਾਂਜੀ ਸਰ,
ਹਾਂਜੀ, ਹਾਂਜੀ, ਹੁਣ ਗੱਲ ਕੀਤੀ ਆ ਵੀ ਸਿੱਖ ਪੁਆਇੰਟ ਆਫ ਵਿਊ ਤੋਂ, ਉਹਦੇ ਚ ਵੈਸੇ ਤਾਂ ਜੇ ਤੁਸੀਂ ਨਾ, ਮੈਂ ਥੋੜਾ ਜਿਹਾ ਸ਼ੌਕ ਹੈਗਾ ਵੀ ਹੋਰ ਧਰਮਾਂ ਨੂੰ ਵੀ ਸਟੱਡੀ ਕਰਨ ਦਾ, ਜੇ ਜਿੱਦਾਂ ਮੇਰਾ ਓਪੀਨੀਅਨ ਇਹ ਹੈਗਾ ਵੀ ਜਿਹੜੇ ਤਕਰੀਬਨ ਸਾਰੇ ਆਰਗੇਨਾਈਜ਼ ਰਿਲੀਜਨ ਜਿਹੜੇ ਹੈਗੇ ਆ, ਤੇ ਜਿਹੜੀ ਉਹਨਾਂ ਦੀ ਮੇਨ ਬੁੱਕ ਹੈਗੀ ਆ ਰਿਲੀਜਨ ਦੀ, ਜਿੱਦਾਂ ਇਸਲਾਮ ਦੀ ਕੁਰਾਨ ਹੈਗੀ ਆ, ਕ੍ਰਿਸਚੈਨਿਟੀ ਦੀ ਬਾਈਬਲ ਆ, ਇੱਦਾਂ ਆਪਣੇ ਗੁਰੂ ਗ੍ਰੰਥ ਸਾਹਿਬ ਆ ਜਾਂ ਹੋਰ ਗ੍ਰੰਥ ਹੈਗੇ ਆ, ਤੇ ਉਹ ਜੋ ਉਹਦੇ ਵਿੱਚ ਲਿਖਿਆ ਆ ਉਹ ਤੋਂ ਉਹਨੂੰ ਕੋਈ ਬਹੁਤਾ ਫੋਲੋ ਨਹੀਂ ਕਰਦੇ, ਉਹਨੂੰ ਯੂਜ਼ ਇਹ ਕੀਤਾ ਜਾਂਦਾ। ਤੇ ਪਰ ਜਦੋਂ ਮੈਂ ਸਿੱਖ ਧਰਮ ਦੇ ਵਿੱਚ ਦੇਖਦਾ ਵੀ ਸਿੱਖ ਧਰਮ ਬਿਲਕੁਲ, ਜਿੱਦਾਂ ਜੇ ਆਪਾਂ ਇਹ ਵੀ ਕਹਿ ਲਈਏ ਤਾਂ ਕੋਈ ਗਲਤ ਨਹੀਂ ਹੋਊਗਾ ਵੀ ਜੋ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਆ ਤੇ ਜੋ ਸਿੱਖ ਪ੍ਰੈਕਟਿਸ ਹੈਗੀ ਆ ਉਹ 180% ਓਪੋਜਿਟ ਹੈਗੀ ਆ, ਬਿਲਕੁਲ ਟੋਟਲੀ। ਮੈਂ ਕਈ ਵਾਰੀ ਇਹ ਗੱਲ ਕਰਦਾ ਵੀ ਜਾਣੀ ਆਪਣੇ ਆਰਟੀਕਲਾਂ ਚ ਵੀ, ਜੇ ਕੋਈ ਵੀ ਸਿੱਖ ਵਿਦਵਾਨ ਹੁਣ ਵੀ ਸੁਣਦਾ ਹੋਵੇ ਤੇ ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਵੀ ਜਿਹੜੀ ਸਿੱਖੀ ਦੀ ਇੱਕ ਵੀ ਪ੍ਰੈਕਟਿਸ, ਚਾਹੇ ਉਹ ਅਕਾਲ ਤਖ਼ਤ ਦੀ ਮਰਿਆਦਾ ਦੇ ਅਨੁਸਾਰ ਹੋਵੇ, ਚਾਹੇ ਕਿਸੇ ਡੇਰੇ ਦੇ ਅਨੁਸਾਰ ਹੋਵੇ, ਤੇ ਉਹ ਕੋਈ ਇੱਕ ਵੀ ਪ੍ਰੈਕਟਿਸ ਜਿਹੜੀ ਆ ਕਿਸੇ ਗੁਰਦੁਆਰੇ ਚ ਕਿਸੇ ਘਰ ਚ ਉਹ ਪ੍ਰੈਕਟਿਸ ਨਹੀਂ ਹੋ ਰਹੀ ਜੋ ਗੁਰੂ ਗ੍ਰੰਥ ਸਾਹਿਬ ਸਾਵਾ ਸਾਰਾ ਕੁਛ ਉਲਟ ਪੁਲਟ ਚੱਲ ਰਿਹਾ। ਤੇ ਉਹਦੇ ਵਿੱਚ ਜਿਹੜੀ ਜਿੱਦਾਂ ਹੁਣ ਜੇ ਸਿੱਖ ਰਹਿਤ ਮਰਿਆਦਾ ਜੀ ਤੁਸੀਂ ਦੇਖ ਲਓ, ਤੇ ਬਹੁਤ ਸਾਲ ਪਹਿਲਾਂ ਮੈਂ ਵੀ ਅਸੀਂ ਵੀ ਸਿੱਖ ਵਿਰਸਾ ਛਾਪਦੇ ਵੀ ਰਹੇ, ਇਹਦਾ ਪ੍ਰਚਾਰ ਵੀ ਕਰਦੇ ਰਹੇ, ਪਰ ਹੌਲੀ ਹੌਲੀ ਜਿੱਦਾਂ ਅੰਡਰਸਟੈਂਡਿੰਗ ਹੋਈ ਗੁਰਬਾਣੀ ਪੜ੍ਹ ਕੇ, ਤਾਂ ਉਹ ਹੁਣ ਜਾਣੀ ਮੈਂ ਇਹ ਮਤਲਬ ਮੇਰਾ ਓਪੀਨੀਅਨ ਹੈਗਾ ਕਿ ਵੀ ਸਿੱਖਾਂ ਨੇ ਕੀਤਾ ਕਿ ਵੀ ਜਿੱਦਾਂ ਹੁਣ ਗੁਰੂ ਸਾਹਿਬ ਨੇ ਬਾਣੀ ਆਪਣੀ ਲਿਖੀ ਗ੍ਰੰਥ ਬਣਾਇਆ, ਪਰ ਉਹਨਾਂ ਨੇ ਕੋਈ ਮਰਿਆਦਾ ਨਹੀਂ ਬਣਾਈ ਸੀਗੀ, ਕਿਉਂਕਿ ਜੇ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਦੇ ਹਾਂ ਤੇ ਉਸ ਤਕਰੀਬਨ ਜਿਹੜੇ ਉਸ ਵੇਲੇ ਤੱਕ ਦੇ ਆਰਗਨਾਈਜ਼ ਰਿਲੀਜਨ ਸੀਗੇ ਉਹਨਾਂ ਦੇ ਦੀਆਂ ਮਰਿਆਦਾਵਾਂ ਦੇ ਖਿਲਾਫ ਹੀ ਸਾਰੀ ਬਾਣੀ ਵਿੱਚ ਲਿਖਿਆ ਗਿਆ। ਤੇ ਜੇ ਹੁਣ ਉਹ ਦੂਜਿਆਂ ਦੀ ਰੱਦ ਕਰਕੇ ਕੰਡੈਮ ਕਰਕੇ ਆਪਣੀ ਮਰਿਆਦਾ ਤਾਂ ਬਣਾ ਨਹੀਂ ਸਕਦੇ, ਕਿਉਂਕਿ ਉਹ ਤਾਂ ਮਰਿਆਦਾਵਾਂ ਦੇ ਖੁਦ ਖਿਲਾਫ ਸੀਗੇ। ਤੇ ਹੁਣ ਉਹਨੂੰ ਸਪੋਰਟ ਕਰਨ ਲਈ ਓਰੀਜਨਾਈਜ਼ ਰਿਲੀਜਨ ਨੂੰ ਬਣਾਉਣ ਦੇ ਲਈ ਮਰਿਆਦਾ ਜ਼ਰੂਰੀ ਸੀਗੀ, ਤਾਂ ਜਿਹੜੀ ਮਰਿਆਦਾ ਬਣਾਈ ਗਈ 1936 ਦੇ ਵਿੱਚ ਤੇ ਰਿਟਨ ਜਿਹੜੀ ਸਾਡੇ ਕੋਲ ਅੱਜ ਆ, ਉਹ ਉਹਨਾਂ ਨੇ ਕੀਤਾ ਕੀ ਆ ਵੀ ਹਿੰਦੂਆਂ ਜਿਹੜੇ ਹਿੰਦੂਆਂ ਚ ਮਰਿਆਦਾਵਾਂ ਪ੍ਰਚਲਿਤ ਸੀਗੀਆਂ, ਮੁਸਲਮਾਨਾਂ ਚ ਸੀਗੀਆਂ, ਤੇ ਥੋੜ੍ਹ ਬਹੁਤੀਆਂ ਹੁਣ ਆਪਾਂ ਵੈਸਟ ਦੇ ਵਿੱਚ ਆ ਗਏ ਤੇ ਬਹੁਤ ਸਾਰੀਆਂ ਆਪਾਂ ਹੌਲੀ ਹੌਲੀ ਅਡੋਪਟ ਕਰੀ ਜਾਂਦੇ ਅਨਰਿਟਨ ਕ੍ਰਿਸਚਨ ਮਰਿਆਦਾਵਾਂ, ਤੇ ਉਹਨਾਂ ਨੂੰ ਕਾਪੀ ਕਰਕੇ ਤੇ ਉਹਨਾਂ ਦਾ ਨਾਂ ਪੱਖਰ ਮੈਂ ਇੱਕ ਪਿੱਛੇ ਜਿਹਾ ਲਿਖਿਆ ਵੀ ਸੀ ਵੀ ਜਿੱਦਾਂ ਦੂਗਾ ਸਿੱਖੀਕਰਨ ਕਰੀ ਜਾਂਦੇ ਆਪਾਂ, ਤੇ ਜਿੱਦਾਂ ਹੁਣ ਜੇ ਮੁਸਲਮਾਨ ਪੰਜ ਨਮਾਜ਼ਾਂ ਪੜ੍ਹਦੇ ਸੀ ਆਪਾਂ ਪੰਜ ਬਾਣੀਆਂ ਬਣਾ ਲਈਆਂ, ਤੇ ਜੇ ਉਹ ਹਿੰਦੂ ਮੂਰਤੀ ਦੀ ਪੂਜਾ ਕਰਦੇ ਸੀ ਅਸੀਂ ਗ੍ਰੰਥ ਦੀ ਪੂਜਾ ਕਰਨ ਲੱਗ ਪਏ, ਤੇ ਇੱਦਾਂ ਜਾਣੀ ਕਿ ਤੁਸੀਂ ਇਕੱਲੀ ਇਕੱਲੀ ਮਰਿਆਦਾ ਨੂੰ ਮਤਲਬ ਖੋਲ ਕੇ ਦੇਖ ਲਓ। ਜੇ ਅਕਾਲ ਤਖ਼ਤ ਦੀ ਮਰਿਆਦਾ ਜਿਹਨੂੰ ਪੰਥ ਪ੍ਰਵਾਨਕ ਕਹਿੰਦੇ, ਚਲੋ ਡੇਰਿਆਂ ਦੀ ਤਾਂ ਬਹੁਤ ਬੰਦੇ ਰੱਦ ਕਰਦੇ ਆ ਤੇ ਜੀ ਇਹ ਕਰਮਕਾਂਡੀ ਆ ਜਾਂ ਇਹ ਬ੍ਰਾਹਮਣਵਾਦ ਫੈਲਾਉਂਦੇ ਆ, ਈਵਨ ਜਿਹਨੂੰ ਬਹੁਤ ਅਥੈਂਟਿਕ ਮੰਨਿਆ ਜਾਂਦਾ ਰਿਟਨ, ਉਹਦੇ ਵਿੱਚ ਵੀ ਜੇ ਤੁਸੀਂ ਇਕੱਲੀ ਇਕੱਲੀ ਚੀਜ਼ ਨੂੰ ਲੈ ਲਓ ਵੀ ਆਹ ਇੱਦਾਂ ਹੈਗਾ ਤੇ ਤੁਹਾਨੂੰ ਕੰਪੈਰੇਟਿਵ ਹਿੰਦੂਆਂ ਜਾਂ ਮੁਸਲਮਾਨਾਂ ਜਾਂ ਹੋਰ ਧਰਮਾਂ ਚ ਉੱਦਾਂ ਦੀ ਮਰਿਆਦਾ ਮਿਲ ਜੂਗੀ। ਤੇ ਉਹਦੇ ਕਰਕੇ ਜਾਣੀ ਜਿਹੜਾ ਸਿੱਖ ਧਰਮ ਆ ਜਾਂ ਸਿੱਖ ਲੋਕ ਆ, ਮੈਨੂੰ ਲੱਗਦਾ ਵੀ ਸਭ ਤੋਂ ਕਨਫਿਊਜ਼ਡ ਰਿਲੀਜਨ ਬਣ ਚੁੱਕਾ ਸਾਡਾ, ਕਿਉਂਕਿ ਸਾਡੀ ਪ੍ਰੈਕਟਿਸ ਹੋ ਰਿਹਾ, ਅਸੀਂ ਸਾਡਾ ਜਿਹੜਾ ਮਤਲਬ ਮੇਨ ਜਿਹਨੂੰ ਆਪਾਂ ਧੁਰਾ ਮੰਨਦੇ ਹਾਂ ਵੀ ਗੁਰੂ ਮੰਨਦੇ ਹਾਂ, ਮੱਥਾ ਟੇਕਦੇ ਹਾਂ, ਗੁਰੂ ਗ੍ਰੰਥ ਸਾਹਿਬ ਮੰਨਦੇ ਹਾਂ, ਉਹਦੇ ਵਿੱਚ ਕੁਛ ਹੋਰ ਲਿਖਿਆ ਆ। ਈਵਨ ਜਿੱਦਾਂ ਹੁਣ ਤੁਸੀਂ ਗੁਰਦੁਆਰੇ, ਤੁਹਾਨੂੰ ਇੱਕ ਥੋੜੀ ਹਾਸੇ ਜਿਹੇ ਵਾਲੀ ਗੱਲ ਆ, ਤੇ ਸਰੀ ਦਾ ਇੱਕ ਵੱਡਾ ਗੁਰਦੁਆਰਾ ਜਿਹੜਾ ਮਤਲਬ ਖਾਲਿਸਤਾਨੀ ਗੁਰਦੁਆਰਾ ਵੀ ਮੰਨਿਆ ਜਾਂਦਾ, ਤੇ ਕਈ ਸਾਲ ਪਹਿਲਾਂ ਦੀ ਗੱਲ ਆ, ਤੇ ਅਸੀਂ ਮੇਰੀ ਵਾਈਫ ਦੇ ਕੋਈ ਫਰੈਂਡ ਸੀਗੇ, ਉਹਨਾਂ ਨੇ ਪਾਠ ਰਖਾਇਆ ਉੱਥੇ, ਤੇ ਪਾਠ ਰਖਾਇਆ ਤੇ ਉੱਪਰ ਹਾਲ ਸੀਗਾ ਤੇ ਉਹਦੇ ਵਿੱਚ ਉਹ ਉਹਨਾਂ ਦੇ ਪਤਾ ਨਹੀਂ ਬੱਚਾ ਹੋਇਆ ਸੀ ਤੇ ਕੋਈ ਪਾਠ ਰਖਾਇਆ ਉਹਨੇ ਅਖੰਡ ਪਾਠ, ਤੇ ਉਹ ਜਦੋਂ ਗਏ ਇਹ ਇੱਥੋਂ ਚਲੇ ਗਏ ਤੇ ਉੱਥੇ ਗੁਰਦੁਆਰੇ ਗਏ ਤੇ ਕਹਿੰਦੇ ਚਲ ਮੱਥਾ ਟੇਕ ਆਉਂਦੇ ਹਾਂ, ਤੇ ਉਹ ਕਹਿੰਦੇ ਵੀ ਪਾਠ ਉੱਪਰ ਚੱਲਦਾ। ਇਹ ਜਦੋਂ ਉੱਪਰ ਗਏ ਤੇ ਉੱਥੇ ਨਾ 25 ਪਾਠ ਚੱਲਦੇ ਫਿਰ ਹਾਲ ਦੇ ਵਿੱਚ, ਏਦਾਂ ਰੋ ਬਣਾ ਕੇ ਆਪਾਂ ਫੋਟੋਆਂ ਵੀ ਦੇਖਦੇ ਹਾਂ, ਤੇ ਡੇਰਿਆਂ ਚ ਕਈ 100-100 ਵੀ ਇਕੱਠੇ ਚੱਲਦੇ, 500 ਵੀ ਚੱਲਦੇ ਆ। ਤੇ ਉਹ ਜਦੋਂ ਇਹ ਨਾ ਮੱਥਾ ਟੇਕਣ ਲੱਗੀ ਤੇ ਉਹ ਕੁੜੀ ਜਿਹਨੇ ਪਾਠ ਰਖਾਇਆ ਸੀ ਤੇ ਉਹਨੇ ਪਿੱਛੋਂ ਹੌਲੀ ਦੇਣੀ ਕਹਿੰਦੀ ਕਹਿੰਦੀ ਭੈਣ ਜੀ ਇਹ ਨੀ ਆਪਣਾ ਇਹ ਆਪਣੇ ਵਾਲਾ ਨੀ, ਆਪਣੇ ਵਾਲਾ ਉਹ ਪਰਲਾ ਆ ਇੰਨੇ ਨੰਬਰ ਜਿਹੜਾ। ਤੇ ਜਾਣੀ ਮਤਲਬ ਵੀ ਉਹੋ ਹੀ ਗੁਰੂ ਗ੍ਰੰਥ ਸਾਹਿਬ ਆ, ਉਹੋ ਹੀ ਬਾਣੀ ਆ, ਮਤਲਬ 25 ਪਾਠ ਰੱਖ ਕੇ ਬੈਠੇ ਆ, ਤੇ ਉਹਦੇ ਚ ਵੀ ਹੁਣ ਲੋਕਾਂ ਚ ਇਹ ਬਣ ਗਿਆ ਵੀ ਸਾਡੇ ਜਿਹੜਾ ਉਹ ਨੰਬਰ ਸਾਨੂੰ ਗੁਰਦੁਆਰਾ ਕਮੇਟੀ ਨੇ ਦਿੱਤਾ ਵੀ 25 ਚ ਜਿਹੜਾ 9 ਨੰਬਰ ਆ ਵੀ ਉਹ ਸਾਡਾ ਆ ਪਾਠ। ਤੇ ਜਾਣੀ ਇਹ ਮਤਲਬ ਹਾਲਾਤ ਸਾਡੇ ਹੈਗੇ ਆ, ਤੇ ਉਹਦੇ ਕਰਕੇ ਜਾਣੀ ਸਾਡੇ ਚ ਕਨਫਿਊਜ਼ਨ ਬਹੁਤ ਜ਼ਿਆਦਾ ਵੱਧ ਚੁੱਕਾ, ਤੇ ਇਸੇ ਕਨਫਿਊਜ਼ਨ ਚ ਹੁਣ ਅਸੀਂ ਡਿਸਟਿੰਗੁਇਸ਼ ਨਹੀਂ ਕਰ ਪਾ ਰਹੇ, ਨਾ ਕ੍ਰਿਮੀਨਲ ਦੇ ਵਿੱਚ ਕਰ ਪਾ ਰਹੇ ਹਾਂ, ਨਾ ਅਸੀਂ ਟੈਰੋਰਿਸਟ ਦੇ ਵਿੱਚ ਕਰ ਪਾ ਰਹੇ ਹਾਂ। ਸਾਨੂੰ ਜਿੱਥੇ ਜਿਹੜਾ ਵੀ ਜਿੱਥੇ ਫਿੱਟ ਲੱਗਦਾ ਅਸੀਂ ਉੱਦਾਂ ਦੀ ਗੱਲਾਂ ਕਰੀ ਜਾਂਦੇ, ਬਹੁਤ ਜ਼ਿਆਦਾ ਜਿੱਦਾਂ ਆਪਾਂ ਡਬਲ ਸਟੈਂਡਰਡ ਬਣਾ ਲਿਆ ਹਰੇਕ ਗੱਲ ਦੇ ਵਿੱਚ। ਤੇ ਹੁਣ ਜਿਹੜੀ ਕੈਨੇਡੀਅਨ ਪੋਲੀਟਿਕਸ ਆ ਉਹਦੇ ਵਿੱਚ ਵੀ ਆਪਾਂ, ਮੈਂ ਆਮ ਇਹ ਕਹਿੰਦਾ ਵੀ ਜਦੋਂ ਆਪਾਂ ਇੰਡੀਆ ਤੋਂ ਆਉਂਦੇ ਜਾਂ ਉੱਥੇ ਜਦੋਂ ਇੱਥੇ ਹੁੰਦੇ ਹਾਂ ਤੇ ਅਸੀਂ ਇੰਡੀਆ ਦੀ ਪੋਲਿਟਿਕਸ ਨੂੰ ਉੱਥੇ ਦੇ ਸਿਸਟਮ ਨੂੰ ਰੱਦ ਕਰਦੇ ਹਾਂ ਵੀ ਜੀ ਉੱਥੇ ਆਹ ਗਲਤ ਹੋ ਰਿਹਾ, ਉੱਥੇ ਪੋਲਿਟਿਕਸ ਏਦਾਂ ਦੀ ਆ, ਉੱਥੇ ਝੂਠਾ ਸਾਰਾ ਕੁਛ, ਪੁਲਿਸ ਐਂ ਕਰਦੀ ਆ, ਵੀ ਤਾਂ ਅਸੀਂ ਇੱਥੇ ਆਉਂਦੇ। ਜਾਣੀ ਜਿਹੜੇ ਚਲੋ ਆਮ ਲੋਕ ਤਾਂ ਆਪਣੇ ਫਾਈਨੈਂਸ਼ੀਅਲ ਕਰਕੇ ਝੂਠੇ ਸੱਚੇ ਡਾਕੂਮੈਂਟਾਂ ਦੇ ਜਿੱਦਾਂ ਵੀ ਆਉਂਦੇ ਆ, ਈਵਨ ਜਿਹੜੇ ਵੱਡੇ ਵੱਡੇ ਮਤਲਬ ਜ਼ਿਮੀਂਦਾਰ ਆ ਜਿਨ੍ਹਾਂ ਦੇ 50-50 ਏਕੜ ਜ਼ਮੀਨਾਂ ਆ, ਜਿਨ੍ਹਾਂ ਦੇ ਕੋਲ ਵੱਡੀਆਂ ਪ੍ਰੋਪਰਟੀਆਂ ਆ, ਵੱਡੇ ਅਫਸਰ ਆ, ਲੀਡਰ ਆ, ਉਹ ਵੀ ਆਪਣੇ ਬੱਚਿਆਂ ਨੂੰ ਇੱਧਰ ਭੇਜੀ ਜਾਂਦੇ। ਚਲੋ ਆਪਾਂ ਨੂੰ ਕੋਈ ਇਤਰਾਜ ਨਹੀਂ, ਸਾਰੇ ਆਪਾਂ ਆਏ ਹਾਂ, ਪਰ ਉਹ ਇਹ ਹੈਗਾ ਵੀ ਇੱਥੇ ਆ ਕੇ ਆਪਾਂ ਉਹੀ ਸਿਸਟਮ ਜਿਹਨੂੰ ਰੱਦ ਕਰਦੇ ਹਾਂ, ਉਹਨੂੰ ਕਹਿੰਦੇ ਗਲਤ ਆ, ਉਹ ਇੱਥੇ ਲਿਆਈ ਜਾਂਦੇ ਆ। ਹੁਣ ਸਾਡੀ ਜਿਹੜੀ ਪੋਲੀਟਿਕਸ ਆ, ਤੇ ਮੈਂ ਪਿਛਲੇ ਹੁਣ 30-32 ਸਾਲ ਤੋਂ ਇੱਥੇ ਰਹਿੰਦਾ, ਤੇ ਮੈਂ ਜਾਣੀ ਸ਼ੁਰੂ ਤੋਂ ਦੇਖਦਾ 90s ਦੇ ਵਿੱਚੋਂ ਕੋਈ ਕਿੱਦਾਂ ਸਾਡੇ ਬੰਦੇ, ਆਪਾਂ ਹੁਣ ਕਹਿ ਦਿੰਦੇ ਹਾਂ ਵੀ ਸਾਡੇ ਜੀ 20 MP ਆ, ਫਲਾਨੇ 50 MLA ਆ ਕਨੇਡਾ ਚ, ਇੰਨੇ ਕੌਂਸਲਰ ਆ, ਇੰਨੇ ਸਾਡੇ ਸ਼ਹਿਰ ਦੀ ਮੇਅਰ ਵੀ ਆਪਣੀ ਪੰਜਾਬੀ ਕੁੜੀ, ਹੈਨਾ, ਪਰ ਉਹ ਕਿੱਦਾਂ ਬਣਦੇ ਆ ਸਾਨੂੰ ਸਭ ਨੂੰ ਪਤਾ ਵੀ ਕਿੱਦਾਂ ਜਾਅਲੀ ਵੋਟਾਂ ਬਣਦੀਆਂ, ਕਿੱਦਾਂ ਜਾਣੀ ਇੱਕੋ ਹੀ ਬੰਦਾ ਮਤਲਬ 81-84 ਦੇ ਵਿੱਚ ਉਹੋ ਹੀ ਬੰਦਿਆਂ ਦੀਆਂ ਲਿਬਰਲ ਹੁੰਦੇ ਆ, ਜੇ ਉਹੋ ਹੀ ਬੰਦੇ ਮਤਲਬ NDP ਜਿੱਤਣ ਦੇ ਚਾਂਸ ਆ, ਉਹੋ ਦੂਜੇ ਬੰਦੇ ਨੇ NDP ਦੇ ਉਹੋ ਬੰਦੇ ਵੋਟਾਂ ਬਣਾ ਲੈਣੀਆਂ, ਜੇ ਕੰਜ਼ਰਵੇਟਿਵ ਦੇ ਜਿੱਦਾਂ ਸਾਡੇ ਅਲਬਰਟਾ ਦੇ ਵਿੱਚ ਆ, ਉੱਥੇ ਕੰਜ਼ਰਵੇਟਿਵ ਮੋਸਟਲੀ ਆਪਾਂ ਨੂੰ ਪਤਾ ਵੀ ਪਿਛਲੇ 100 ਸਾਲ ਤੋਂ ਤਕਰੀਬਨ ਇੱਕ ਅੱਧੇ ਨੂੰ ਛੱਡ ਕੇ ਬਾਕੀ ਸਾਰੇ ਕੰਜ਼ਰਵੇਟਿਵ MP ਬਣਦੇ ਆ। ਈਵਨ ਸਾਡੀ ਗੌਰਮੈਂਟ ਵੀ ਪਿਛਲੇ 100 ਸਾਲ ਦੇ ਵਿੱਚ ਪਹਿਲੀ ਵਾਰੀ NDP ਪਿੱਛੇ 2014 ਦੇ ਵਿੱਚ ਬਣੀ ਸੀਗੀ, ਤੇ ਨਹੀਂ ਤਾਂ ਕੰਜ਼ਰਵੇਟਿਵ ਦੀ ਲਗਾਤਾਰ ਗੌਰਮੈਂਟ ਆ। ਤੇ ਇੱਥੇ ਸਾਰਿਆਂ ਨੂੰ ਆਪਣੇ ਸਿੱਖਾਂ ਨੂੰ ਪਤਾ ਵੀ ਜੇ ਕਿਸੇ ਨੇ ਪੋਲੀਟਿਕਸ 'ਚ ਆਉਣਾ ਤੇ ਸਾਨੂੰ ਕੰਜ਼ਰਵੇਟਿਵ 'ਚ ਜਾਣਾ ਪੈਣਾ, ਤੇ ਉਹ ਜਾਣੀ ਹੁਣ ਸਾਰੇ ਕੰਜ਼ਰਵੇਟਿਵ ਬਣੇ ਹੋ। ਜੇ BC ਦੇ ਵਿੱਚ ਕਿਸੇ ਏਰੀਏ 'ਚ ਲੱਗਦਾ ਵੀ ਲਿਬਰਲ ਦਾ ਜ਼ੋਰ ਆ, ਤੇ ਉਹ ਲਿਬਰਲ ਬਣ ਜਾਂਦੇ ਆ। ਜਾਣੀ ਸਾਡਾ ਕੋਈ ਸਟੈਂਡਰਡ ਨਹੀਂ, ਵੀ ਅਸੀਂ ਸਾਡੀ ਕੋਈ ਆਈਡੀਓਲੋਜੀ ਨਹੀਂ ਹੈਗੀ, ਫਿਰ ਆਪਾਂ ਜਾਅਲੀ ਵੋਟਾਂ ਬਣਾ ਲੈਂਦੇ ਹਾਂ, ਆਪਣੇ ਕੋਲੋਂ ਪੈਸਾ ਖਰਚ ਲੈਂਦੇ ਹਾਂ, ਪਾਰਟੀਆਂ ਦੇ ਲੀਡਰ ਬਣ ਜਾਂਦੇ ਆ, ਤੇ ਉਹ ਮਤਲਬ ਉਹ ਪੋਲੀਟਿਕਸ ਜਿਹੜੀ ਆਪਾਂ ਉੱਥੇ ਕਹਿੰਦੇ ਜੀ ਪੈਸੇ ਦੀ ਪੋਲੀਟਿਕਸ ਹੋ ਗਈ, ਹੇਰਾ ਫੇਰੀ ਦੀ ਆ, ਉਹ ਸਾਰੀ ਅਸੀਂ ਇੱਥੇ ਲੈ ਆਉਂਦੀ। ਤੇ ਹੁਣ ਗੋਰੇ ਜਿਹੜੇ ਆ ਜਿੱਥੇ ਇੱਥੇ ਆਪਣੇ ਬੰਦੇ, ਉਹਨਾਂ ਨੇ ਹੁਣ ਦੇਖ ਲਿਆ ਵੀ ਜਿਹੜੇ ਵੱਡੇ ਲੀਡਰ ਆ ਵੀ ਉਹ ਉਹਨਾਂ ਨੂੰ ਪੈਸਾ ਵੀ ਮਿਲਦੀ, ਵੋਟ ਵੀ ਮਿਲਦੇ, ਨੋਟ ਵੀ ਮਿਲਦੇ ਆ, ਉਹ ਇੱਦਾਂ ਦੀਆਂ ਜਿਹੜੀਆਂ ਚੀਜ਼ਾਂ ਆ, ਜਿਹੜੀ ਐਥਿਕਸ ਸੀਗੇ ਕੈਨੇਡੀਅਨ ਪੋਲੀਟਿਕਸ ਦੇ, ਉਹਨੂੰ ਉਹ ਛੱਡੀ ਜਾਂਦੇ ਆ, ਕਿਉਂਕਿ ਉਹਨਾਂ ਨੂੰ ਵੱਡੇ ਫੰਡ ਮਿਲਦੇ ਆ। ਸਾਡੇ ਹੁਣ ਅਲਬਰਟਾ ਚ ਪਿੱਛੇ ਜਿਹੜੇ ਪ੍ਰੀਮੀਅਰ ਸੀਗੇ, ਉਹਨਾਂ ਦੀ ਜਿਹੜੀ ਲੀਡਰਸ਼ਿਪ ਸੀਗੀ, ਉਹਦੇ ਵਿੱਚ ਸਭ ਨੂੰ ਪਤਾ ਵੀ ਲੋਕਾਂ ਨੇ ਆਪਣੇ ਘਰਾਂ ਉੱਥੇ ਗਰਾਜਾਂ ਦੇ ਵਿੱਚ ਬਹਿ
ਬੈਠੇ,
ਨਕਲੀ ਵੋਟਾਂ ਬਣਾਈਆਂ, ਤੇ ਬਾਅਦ ਚ ਥੋੜਾ ਜਿਹਾ ਰੌਲਾ ਵੀ ਪਿਆ, ਇਨਕੁਆਇਰੀ ਵੀ ਚੱਲੀ, ਉਹ ਏਦਾਂ ਪੂਰੇ ਕਰਕੇ ਵਿੱਚ ਛੱਡ ਛੁੱਟ ਕੇ ਚੱਲ ਗਿਆ, ਹਨਾ, ਕੋਈ ਉਹਦੇ ਕਿਸੇ ਨਤੀਜੇ ਨਾਲ ਪਹੁੰਚੇ।
ਸਾਡੇ ਸਟੂਡੀਓ ਦਾ ਨੰਬਰ ਹੈ ਜੀ, ਜੇਕਰ ਕੋਈ ਗੱਲਬਾਤ ਕਰਨੀ ਹੋਵੇ। ਇੱਕ ਸਾਡੇ ਲਿਸਨਰ ਨੇ ਬੜਾ ਸੋਹਣਾ ਟੈਕਸਟ ਕੀਤਾ, ਕਹਿੰਦੇ ਭਾਜੀ SGPC ਤਾਂ ਜਣੇ ਖਣੇ ਨੂੰ ਸਰੋਪਾ ਦੇ ਦਿੰਦੀ ਹੈ, ਤੇ ਦੂਜੇ ਪਾਸੇ ਕਹਿੰਦੇ ਵੀ ਜੇਕਰ ਹੈਰਾਨ ਨਾ ਹੋਵੋ ਤਾਂ ਸਾਡੇ ਕਦੇ ਟੋਰਾਂਟੋ ਦੇ ਵਿੱਚ ਕਹਿੰਦੇ ਤਕਰੀਬਨ ਹੋ ਸਕਦਾ 600 ਗੁਰੂ ਘਰ ਬਣਾਏ ਹੋਣ ਲੋਕਾਂ ਨੇ, ਤੇ ਮੈਨੂੰ ਇਹ ਹੈਰਾਨੀ ਵੀ ਹੁੰਦੀ ਹੈ ਤੇ ਨਹੀਂ ਵੀ ਹੁੰਦੀ, ਕਿਉਂਕਿ ਮੈਂ ਅੰਦਾਜ਼ਾ ਮੇਰਾ ਵੀ ਇੱਥੇ ਕੁ ਜਾਂਦਾ ਵੀ ਏਦੋਂ ਘੱਟ ਆਪਣੇ ਲੋਕਾਂ ਨੇ ਕਰਨੀ ਨਹੀਂ ਹੈ, ਇਹ ਹੁੰਦੀ ਹੋਊਗੀ ਅੰਦਰ ਖਾਤੇ ਗੱਲ, ਤੇ ਆਪਣੇ ਕੋਲ ਬਹੁਤਾ ਲੰਮਾ ਸਮਾਂ ਤਾਂ ਨਹੀਂ ਜੀ, ਤੁਸੀਂ ਇਹਨਾਂ ਦੋਨਾਂ ਗੱਲਾਂ ਤੇ ਕੋਈ ਟਿੱਪਣੀ ਕਰ ਸਕੋ ਤਾਂ?
ਹਾਂ, ਨਹੀਂ ਉਹ ਤਾਂ ਜਿੱਦਾਂ ਸਾਰਿਆਂ ਨੂੰ ਪਤਾ ਆ ਵੀ ਗੁਰਦੁਆਰੇ ਰਜਿਸਟਰਡ ਕੀਤੇ ਹੋ ਆ ਲੋਕਾਂ ਨੇ, ਉਹ ਚਾਹੇ ਪਹਿਲਾਂ ਉਹ ਰਜਿਸਟਰਡ ਇਸ ਕਰਕੇ ਬਹੁਤ ਕਰਦੇ ਸੀਗੇ ਵੀ ਈਵਨ ਘਰਾਂ ਦੇ ਵਿੱਚ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਰੱਖੇ ਹੋ ਆ, ਤੇ ਉਹ ਆਪਣੀ ਸੁਸਾਇਟੀਆਂ ਰਜਿਸਟਰਡ ਆ ਜਿਹਦੇ ਨਾਂ ਤੇ ਪਹਿਲਾਂ ਤੋਂ ਟੈਕਸ ਪਰਪਜ ਲਈ ਸੀਗਾ ਵੀ ਉਹ ਮਤਲਬ ਜਿਹੜੀ ਟੈਕਸ ਰਿਬੇਟ ਚੈਰਿਟੀ ਦੇ ਨਾਂ ਤੇ ਮਿਲਦੀ ਉਹ ਮਿਸਯੂਜ ਉਹ ਹੁੰਦਾ ਸੀਗਾ, ਹੁਣ ਜਾਣੀ LMIਆਂ ਲੈਣ ਦੇ ਨਾਂ ਤੇ ਵੀ ਉਹ ਬਹੁਤ ਮਿਸਯੂਜ ਹੋ ਰਿਹਾ ਵੀ ਉਹ ਉੱਥੋਂ ਕਹਿੰਦੇ ਜੀ ਸਾਨੂੰ ਪ੍ਰਚਾਰਕ ਚਾਹੀਦੇ ਆ, ਜਿੰਨੇ ਰਾਗੀ ਢਾਡੀ ਆਉਂਦੇ ਆ ਵੀ ਉਹਨਾਂ ਨੂੰ ਉਹ ਜਾਅਲੀ LMIਆਂ ਲੈ ਕੇ ਜਿੱਦਾਂ ਦੂਜੇ ਕੰਮਾਂ ਦੇ ਵਿੱਚ ਚੱਲ ਰਿਹਾ ਹੋਰ ਬਿਜ਼ਨਸ ਦੇ ਵਿੱਚ, ਇੱਦਾਂ ਹੀ ਧਰਮ ਦੇ ਵਿੱਚ ਚੱਲ ਰਿਹਾ। ਇੱਕ ਉਹ ਵਿੱਚ ਤੁਸੀਂ ਗੱਲ ਕੀਤੀ ਸੀਗੀ ਵੀ ਤੇ ਜਦੋਂ ਤਾਂ ਜਿੱਦਾਂ ਸਾਡਾ ਜਿਹੜਾ ਡਬਲ ਸਟੈਂਡਰਡ, ਮੈਂ ਉਹ ਜਿਹੜੀ ਗੱਲ ਕਰਦਾ ਸੀਗਾ ਵੀ ਸਾਡੀ ਜਿਹੜੀ ਮਰਿਆਦਾ ਆ, ਜਦੋਂ ਤਾਂ ਸਾਨੂੰ ਵੋਟਾਂ ਦੀ ਲੋੜ ਹੈਗੀ ਆ, ਜਿੱਥੇ ਸਾਨੂੰ ਗਿਣਤੀ ਦਿਖਾਉਣ ਦੀ ਲੋੜ। ਪਿੱਛੇ ਤਰੀ ਦੇ ਨਗਰ ਕੀਰਤਨ ਚ ਇੱਕ ਬਹੁਤ ਵੱਡੇ ਵਿਦਵਾਨ ਵੀ ਆ, ਲੀਡਰ ਵੀ ਹੈਗੇ ਆ, ਉਹ ਬੋਲ ਰਹੇ ਸੀਗੇ ਵੀ ਅੱਜ ਵੀ 7.5 ਲੱਖ, ਹਾਲਾਂਕਿ ਮਤਲਬ ਕੈਨੇਡਾ ਦੇ ਪਾਪੂਲੇਸ਼ਨ ਜਿਹੜੀ ਸਟੈਟਸ ਦੇ ਮੁਤਾਬਕ ਸਾਰੇ ਕੈਨੇਡਾ ਚ 7.5-8 ਲੱਖ ਸਿੱਖ ਰਹਿੰਦਾ, ਪਰ ਉਹ ਸਰੀ ਦੇ ਨਗਰ ਕੀਰਤਨ ਚ ਕਹਿ ਰਹੇ ਸੀ ਸਟੇਜ ਤੋਂ ਵੀ ਅੱਜ 7.5 ਲੱਖ ਦਾ ਇਕੱਠ ਹੋਇਆ, ਤੇ ਵੀ ਇਹ 7.5 ਲੱਖ ਦਾ ਇਕੱਠ ਕੇਸਰੀ ਨਿਸ਼ਾਨਾ ਦੇ ਰਹਿਨੁਮਾਈ ਦੇ ਵਿੱਚ 7.5 ਲੱਖ ਸਿੰਘਾਂ ਸਿੰਘਣੀਆਂ ਨੇ ਭਾਗ ਲਿਆ, ਏਦਾਂ ਜਾਣੀ ਉਹਨਾਂ ਦੀ ਵਰਡਿੰਗ ਸੀ। ਜਦੋਂ ਤਾਂ ਇੱਦਾਂ ਆਪਾਂ ਇਕੱਠ ਨੂੰ ਯੂਜ਼ ਕਰਨਾ ਪੋਲੀਟੀਕਲ ਪਰਪਜ਼ ਲਈ, ਜਾਂ ਮਤਲਬ ਵੀ ਆਪਾਂ ਨੂੰ ਇਕਨੋਮਿਕ ਬੈਨੀਫਿਟ ਲੈਣਾ, ਫਿਰ ਤਾਂ ਆਪਾਂ ਸਾਰੇ ਸਿੱਖ ਆ। ਫਿਰ ਆਪਾਂ ਕਹਿੰਦੇ ਹੁਣ 3 ਪੁਆਇੰਟ, ਉਹ ਬੰਦੇ ਦੀ ਮੈਂ ਸਪੀਚ ਪੜ੍ਹੀ ਸੁਣੀ ਵੀ ਉਹ ਕਹਿੰਦੇ ਵੀ 3.5 ਜਿਹੜੇ ਮਤਲਬ ਕਹਿ ਲਓ 3.5 ਕਰੋੜ ਸਿੱਖ ਦੁਨੀਆਂ ਭਰ ਦੇ ਵਿੱਚ ਵੱਸਦੇ ਆ, ਹਨਾ। ਤੇ ਪਰ ਜਦੋਂ ਉਹੋ ਹੀ ਬੰਦੇ ਜਿੱਦਣ ਜਦੋਂ ਗੁਰਦੁਆਰੇ ਦੀ ਪੋਲੀਟਿਕਸ ਆਊਗੀ, ਫਿਰ ਉਹਨੇ ਕਹਿਣਾ ਵੀ ਸਿਰਫ ਅੰਮ੍ਰਿਤਧਾਰੀ ਬੰਦੇ ਹੀ ਸਿੱਖ ਆ, ਵੀ ਉਹ ਹੀ ਗੁਰਦੁਆਰੇ ਚ ਆ ਸਕਦੇ ਆ, ਉਹ ਹੀ ਸਿੱਖ ਇੰਸਟੀਟਿਊਸ਼ਨ ਚ ਆ ਸਕਦੇ ਆ, ਤੇ ਬਾਕੀ ਫਿਰ ਸਾਰੇ ਨੋਨ ਸਿੱਖ ਹੋ ਜਾਂਦੇ ਆ। ਹੁਣ ਜਿੱਦਾਂ ਸ਼੍ਰੋਮਣੀ ਕਮੇਟੀ ਨੇ ਸਹਿਜਧਾਰੀ ਦੇ ਨਾਂ ਹੇਠ ਕੁਛ ਸਾਲ ਪਹਿਲਾਂ ਬੀਜੇਪੀ ਨਾਲ ਰਲ ਕੇ ਉਹਨਾਂ ਨੇ ਉਹਨਾਂ ਦੀਆਂ ਵੋਟਾਂ ਹੀ ਕੈਂਸਲ ਕਰਤੀਆਂ, ਵੀ ਤਾਂ ਕਿ ਵੀ ਥੋੜਾ ਜਿਹਾ ਬੰਦਿਆਂ ਦਾ ਇੱਕ ਸਾਡਾ ਕੰਟਰੋਲ ਹੋ ਜਾਵੇ। ਵਿਦੇਸ਼ਾਂ ਦੇ ਵਿੱਚ ਤਾਂ ਬਿਲਕੁਲ ਹੁਣ ਡਿਫਰੈਂਟ ਸਿਚੁਏਸ਼ਨ ਹੋ ਗਈ, ਜਿੱਦਾਂ ਹਨਾ ਜਿਹਦਾ ਮਰਜ਼ੀ ਚਿੱਤ ਕਰਦਾ, 4-8-10 ਬੰਦੇ ਇਕੱਠੇ ਹੁੰਦੇ ਆ, ਪੈਸੇ ਪਾਉਂਦੇ ਆ, ਤੇ ਆਪਣੇ ਕੋਲੋਂ 50,000-50,000 ਲੱਖ-ਲੱਖ ਲਾ ਕੇ ਕੋਈ ਵੇਅਰ ਹਾਊਸ ਲੈ ਕੇ ਉਹਨੂੰ ਰੈਨੋਵੇਟ ਕਰਕੇ ਗੁਰਦੁਆਰਾ ਬਣਾ ਲੈਂਦੇ, ਟਰੱਸਟ ਆਪਣਾ, ਮੁੜ ਕੇ ਕੋਈ ਕਿਸੇ ਨੂੰ ਜਵਾਬ ਦੇ ਨਹੀਂ ਹੈਗਾ, ਨਾ ਕਿਸੇ ਨੂੰ ਹਿਸਾਬ ਦੇਣਾ, ਜਿੰਨੀਆਂ ਮਰਜ਼ੀ LMI ਕੱਢੋ, ਜਿੰਨੇ ਮਰਜ਼ੀ ਫੰਡ ਆਪਣੇ ਮਿਸਯੂਜ਼ ਕਰੋ। ਤੇ ਇਹ ਇੱਕ ਨਵਾਂ ਟਰੈਂਡ, ਜਿਹੜੀ ਜਿੱਦਾਂ ਆਪਾਂ ਦਾਅਵਾ ਕਰਦੇ ਸੀਗੇ ਵੀ ਸਿੱਖ ਧਰਮ ਚ ਡੈਮੋਕ੍ਰੇਸੀ ਆ ਗਈ, ਵੀ ਪਹਿਲਾ ਸਿੱਖ ਧਰਮ ਆ ਜਿਹਨੇ ਗੁਰਦੁਆਰਿਆਂ ਦੇ ਵਿੱਚ ਡੈਮੋਕ੍ਰੇਸੀ ਅੰਗਰੇਜ਼ਾਂ ਦੇ ਟਾਈਮ 1925 ਦੇ ਐਕਟ ਮੁਤਾਬਕ ਲਿਆਂਦੀ, ਤੇ ਅੱਜ ਤਕਰੀਬਨ 90% ਗੁਰਦੁਆਰਿਆਂ ਤੇ, ਮਤਲਬ ਆਪਾਂ ਪੰਜਾਬ ਇੱਥੇ ਬੈਠੇ ਜਾਂ ਉੱਥੇ ਵੀ ਡੇਰਾਵਾਦ ਦੀ ਗੱਲ ਕਰਦੇ ਹਾਂ ਤੇ ਜੀ ਫਲਾਨੇ ਬਾਬੇ ਨੇ ਡੇਰਾ ਬਣਾ ਲਿਆ, ਕਬਜ਼ਾ ਕਰਦੇ ਆ, ਤੇ ਅੱਜ ਜਾਣੀ ਇਹ ਹੈਗਾ ਵੀ ਕਨੇਡਾ ਦੇ ਹਾਲਾਤ ਵੀ ਤਕਰੀਬਨ 90% ਗੁਰਦੁਆਰੇ ਜਿਹੜੇ ਆ ਉਹ ਡੇਰੇ ਬਣ ਚੁੱਕੇ ਆ, ਉਹ ਜਾਣੀ ਉੱਥੇ ਇੱਕ ਬਾਬਾ ਬੈਠਾ, ਇੱਥੇ ਕੋਈ ਪੈਂਟ ਸ਼ਰਟ ਵਾਲੇ 4-5-8-10 ਬੰਦੇ ਬਾਬੇ ਬਣ ਕੇ ਕਬਜ਼ੇ ਕਰਕੇ ਬੈਠੇ ਆ, ਤੇ ਉਹ ਜਾਣੀ ਇਹ ਇੱਦਾਂ ਦੇ ਸਾਰੇ ਹਾਲਾਤ ਹੈਗੇ ਆ। ਤੇ ਉਹਦੇ ਵਿੱਚ ਮਤਲਬ ਵੀ ਕੋਈ ਪੁੱਛਣ ਵਾਲਾ ਨੀ, ਜਿਹਦਾ ਜੋ ਚੱਲਦਾ ਚਲਾਈ ਜਾਂਦਾ, ਬਸ ਇਹ ਚੱਲ ਰਹੇ।
ਠੀਕ ਹੈ ਪ੍ਰਹਾਰ ਸਾਹਿਬ, ਮੇਰੇ ਕੋਲ ਸਵਾਲ ਤਾਂ ਹੋਰ ਵੀ ਬੜੇ ਆ ਰਹੇ ਸੀ, ਪਰ ਹੁਣ ਸਮਾਂ ਹੋਰ ਇਜਾਜ਼ਤ ਨੀ ਦਿੰਦਾ, ਤੁਹਾਡੇ ਤੋਂ ਫੇਰ ਕਦੇ ਖੁੱਲਾ ਟਾਈਮ ਲਵਾਂਗੇ, ਤੇ ਇਹ ਗੱਲਬਾਤ ਆਪਾਂ ਜਾਰੀ ਰੱਖਣ ਦੀ ਕੋਸ਼ਿਸ਼ ਕਰਦੇ ਹਾਂ ਕਿ ਇਹਦੇ ਤੇ ਚੰਗਾ ਰਿਸਪੋਂਸ ਵੀ ਆਉਂਦਾ ਤੇ ਆਪਣਾ ਫਰਜ਼ ਵੀ ਬਣਦਾ ਇਹਨਾਂ ਵਿਸ਼ਿਆਂ ਦੇ ਉੱਤੇ ਥੋੜਾ ਖੁੱਲ ਕੇ ਗੱਲ ਕਰਿਆ ਕਰੀਏ। ਤੁਹਾਡੇ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ, ਹੈਵ ਅ ਵੈਰੀ ਗ੍ਰੇਟ ਵੀਕਐਂਡ।
ਹਾਂਜੀ, ਥੈਂਕ ਯੂ ਜੀ, ਹਾਂਜੀ ਥੈਂਕ ਯੂ ਸਾਰਿਆਂ ਦਾ,
ਸ਼ੁਕਰੀਆ ਜੀ
ਸੁਣਨ ਦਾ। ਹਾਂਜੀ ਥੈਂਕ ਯੂ,
ਬਹੁਤ ਮਿਹਰਬਾਨੀ ਜੀ। ਇਹ ਸਨ ਸਾਡੇ ਨਾਲ ਹਰਚੰਦ ਪ੍ਰਹਾਰ ਸਾਹਿਬ, ਸਿੱਖ ਕੈਲਗਰੀ ਤੋਂ ਚਲਾਉਂਦੇ ਨੇ, ਉਹਦੇ ਐਡੀਟਰ ਨੇ, ਤੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਦੇ ਕਦੇ ਸ਼ਾਮਿਲ ਹੁੰਦੇ ਨੇ। ਇੱਕ ਛੋਟੀ ਜਿਹੀ ਬ੍ਰੇਕ ਤੇ ਫਿਰ ਅਸੀਂ ਆਪਣੇ ਅਗਲੇ ਮਹਿਮਾਨ ਨਾਲ ਗੱਲਬਾਤ ਤੁਹਾਨੂੰ ਸੁਣਾਵਾਂਗੇ।
ਸਿਟੀ ਆਫ ਬ੍ਰੈਂਪਟਨ ਕੇ ਨਏ ਐਨੀਮਲ ਸਰਵਿਸਿਜ਼ ਬਾਇਲੋਜ਼ ਮੇ ਕਈ ਤਬਦੀਲੀਆਂ ਕੀ ਗਈ ਹੈ। ਕਿਆ ਆਪਕੋ ਮਾਲੂਮ ਹੈ ਕਿ ਇੱਕ ਘਰ ਮੇ ਜ਼ਿਆਦਾ ਸੇ ਜ਼ਿਆਦਾ 6 ਜਾਨਵਰੋਂ ਕੀ ਜ਼ਰੂਰਤ ਹੈ, ਜਿਨ ਮੇ 3 ਸੇ ਜ਼ਿਆਦਾ ਕੁੱਤੇ ਨਾ ਹੋ। ਵੋ ਜਾਨਵਰ ਜੋ ਪ੍ਰਾਪਰਟੀ ਪਰ ਹੋ ਔਰ ਗਲੇ ਮੇ ਪੱਟਾ ਨਾ ਹੋ, ਤੋ ਇਨਕੋ ਬਾਰਡਰ ਯਾ ਫੈਂਸ ਵਾਲੀ ਜਗ੍ਹਾ ਪਰ ਰੱਖੇ। ਅਗਰ ਆਪਕੇ ਪਾਸ 2 ਸੇ ਜ਼ਿਆਦਾ ਮੁਰਗੀਆਂ ਯਾ ਕਬੂਤਰ ਹੈ, ਤੋ ਆਪਕੇ ਪਾਸ ਲਾਇਸੈਂਸ ਹੋਣਾ ਚਾਹੀਏ। ਮਜ਼ੀਦ ਮਾਲੂਮਾਤ ਕੇ ਲਈ brampton.ca/animalservices ਪਰ ਵਿਜ਼ਿਟ ਕਰੇ।
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ 1 ਨੰਬਰ ਯਾਦ ਰੱਖੋ, 416-740-3262।
ਏਸ਼ੀਅਨ ਫੂਡ ਸੈਂਟਰ, 416-740-3262।
Asian Food Center.
Learn to drive safely and confidently. Professional driving lessons with HT Driving School in Brampton. Agar eligible hain to sirf 7 dinon mein G ya G2 license lein. MTO approved instructors. Early road test arrangements. High passing road. Pick up drop off. Male and female instructors. Aur haan, saath milein insurance discount certificate. Gaadi chalana seekh lena itna mushkil nahi jitna sahi taur par gaadi chalana hai. Mazeed malumat ke liye call HT Driving School 647-766-5398.
Sardiyan te barfbari de mauke te zaruri hidayatan barfbari vich sadak te parking gair kanuni hai. ਆਪਣੀ ਗੱਡੀ ਸੜਕ ਤੋਂ ਹਟਾ ਦਿਓ ਤਾਂ ਕਿ ਸਨੋ ਪਲੋਰ ਬਰਫ਼ ਨੂੰ ਹਟਾ ਸਕੇ ਨਹੀਂ ਤਾਂ ਗੈਰ ਕਾਨੂੰਨੀ ਪਾਰਕਿੰਗ ਤੇ ਟਿਕਟ ਦਿੱਤੀ ਜਾਵੇਗੀ ਜੁਰਮਾਨਾ ਹੋਵੇਗਾ ਤੇ ਗੱਡੀ ਨੂੰ ਜ਼ਬਤ ਕਰ ਲਿਆ ਜਾਵੇਗਾ ਆਪਣੇ ਇਲਾਕੇ ਵਿੱਚ ਬਰਫ਼ ਹਟਾਉਣ ਦੀ ਅਪਡੇਟ ਲਈ 311 ਐਪ ਤੇ ਟਰੈਕ ਕਰੋ ਜੇਕਰ ਬਰਫ਼ ਹਟਾਉਣ ਸੰਬੰਧਿਤ ਮਸਲਾ ਹੈ ਤਾਂ 24 ਘੰਟੇ ਇੰਤਜ਼ਾਰ ਕਰਨ ਤੋਂ ਬਾਅਦ ਹੀ brampton.ca/snow ਤੇ ਸ਼ਿਕਾਇਤ ਦਰਜ ਕਰੋ
एक नहीं तो चार दिला दे।
जी हाँ, मोटर कार का तो मालूम नहीं, लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 647-702-2023-647-702-23।
Lighthouse number 10394.
AM, your trusted source for news and information. Here comes your host, Ramanjit Sidhu, with the current affairs.
The current affairs ਵਿੱਚ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ। ਸਾਡੇ ਨਾਲ ਮਯੰਕ ਭਟਨਾਗਰ ਸਾਹਿਬ ਜੁੜ ਚੁੱਕੇ ਨੇ। ਮਯੰਕ ਜੀ, ਵੈਰੀ ਵਾਰਮ ਵੈਲਕਮ, ਗੁੱਡ ਮਾਰਨਿੰਗ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ ਨਵੇਂ ਸਾਲ ਵਿੱਚ। ਹੈਪੀ ਨਿਊ ਈਅਰ।
ਭਾਜੀ ਵੈਰੀ ਵੈਰੀ ਗੁੱਡ ਮਾਰਨਿੰਗ, ਕੀ ਹਾਲ ਚਾਲ ਹੈ ਜੀ?
ਬੜੀਆ, ਮਿਹਰਬਾਨੀ ਹੈ ਜੀ।
ਜੀ ਭਾਜੀ, ਪਹਿਲਾਂ ਮੈਂ ਆਪਣੇ ਸਾਰੇ ਸਰੋਤਿਆਂ ਨੂੰ ਮਯੰਕ ਭਟਨਾਗਰ ਤੇ ਜੀਨੀ ਟੀਮ ਵੱਲੋਂ ਸਭ ਨੂੰ ਸਤਿ ਸ਼੍ਰੀ ਅਕਾਲ ਸਲਾਮ ਤੇ ਨਮਸਕਾਰ ਕਰਨਾ ਚਾਹੁੰਦਾ ਜੀ, ਤੇ ਸਾਰਿਆਂ ਨੂੰ ਜੀ ਵੈਰੀ ਵੈਰੀ ਗੁੱਡ ਮਾਰਨਿੰਗ ਜੀ। ਤੇ ਭਾਜੀ, ਅੱਜ ਗੱਲਬਾਤ ਜ਼ਰੂਰ ਕਰਾਂਗੇ ਆਪਣੇ ਭੈਣ ਭਰਾਵਾਂ ਨਾਲ, ਪਹਿਲਾਂ ਜਿਹੜਾ ਆਪਣਾ ਜਨਵਰੀ ਸਪੈਸ਼ਲ ਹੈਗਾ ਉਹਦੇ ਬਾਰੇ, ਕਿਉਂਕਿ ਜਿਹੜਾ ਜਨਵਰੀ ਸਪੈਸ਼ਲ ਲੈ ਕੇ ਆਏ ਹੈਗੇ ਆ, ਉਹ ਲੈ ਕੇ ਆਏ ਹੈਗੇ ਆਪਣੇ ਭੈਣ ਭਰਾਵਾਂ ਵਾਸਤੇ ਔਨ ਫਾਈਨੈਂਸਿੰਗ ਫੋਰ ਫਲਿਪ ਪ੍ਰੋਪਰਟੀਜ਼ ਤੇ। ਭਾਜੀ ਦੇਖੋ, ਸਭ ਤੋਂ ਵੱਧ ਕੇ ਜਿਹੜੀ ਹੈਗੀ ਆ ਇਨਕੁਆਇਰੀਜ਼ ਆਉਂਦੀਆਂ ਨੇ, ਜਿੱਥੇ ਭੈਣ ਭਰਾਵਾਂ ਨੂੰ ਜਿਹੜਾ ਹੈਗਾ ਆਪਣੀ ਬਾਇਰਸ ਮਾਰਕੀਟ ਦਾ ਐਡਵਾਂਟੇਜ ਚੱਕਣੀ ਜਾ ਰਹੇ ਹੈਗੇ ਆ, ਤੇ ਉਹ ਬਾਇਰਸ ਮਾਰਕੀਟ ਦਾ ਐਡਵਾਂਟੇਜ ਚੱਕਣਾ ਬਹੁਤ ਵਧੀਆ ਗੱਲ ਹੈਗੀ ਹੈ, ਐਂਡ ਉਹਦੇ ਵਿੱਚ ਆਪਾਂ ਜਿਹੜਾ ਹੈਗਾ ਤੁਹਾਨੂੰ ਫਾਈਨੈਂਸਿੰਗ ਦੇ ਵਿੱਚ ਵੀ ਪੂਰੀ ਜਿਹੜੀ ਹੈਗੀ ਹੈ ਮਦਦ ਕਰ ਸਕਦੇ ਹਾਂ। ਕਿਵੇਂ ਕਰਦੇ ਹਾਂ? ਜਿੰਨੀ ਵੀ ਜਿਹੜਾ ਜੀ ਹਰ ਜੇ ਫਲਿਪ ਫਾਈਨੈਂਸਿੰਗ ਦਾ ਕਰ ਰਹੇ ਹੈਗੇ ਆ, ਅਸੀਂ ਐਸ ਲੋ ਐਸ $20,000 ਡਾਊਨ ਤੇ ਤੁਹਾਨੂੰ 8 lakh ਦੀ ਪ੍ਰਾਪਰਟੀ ਆਨਟੇਰੀਓ ਦੇ ਵਿੱਚ ਦਵਾ ਸਕਦੇ ਹਾਂ। ਭਾਜੀ ਮੈਂ 20% ਨਹੀਂ ਕਹਿ ਰਿਹਾ, ਮੈਂ 20,000 ਕਹਿ ਰਿਹਾ। $20,000 ਡਾਊਨ ਦੇ ਵਿੱਚ ਤੁਸੀਂ ਆਪਣੀ ਜਿਹੜੀ ਹੈਗੀ ਹੈ ਕੋਈ ਵੀ ਪ੍ਰਾਪਰਟੀ ਆਨਟੇਰੀਓ ਦੇ ਵਿੱਚ ਖਰੀਦ ਸਕਦੇ ਹੋ, ਐਸ ਲੌਂਗ ਐਸ ਤੁਸੀਂ ਉਹਦੇ ਵਿੱਚ ਜਿਹੜਾ ਹੈਗਾ ਪ੍ਰੋਪਰਟੀ ਨੂੰ ਲੈ ਕੇ ਰੈਨੋਵੇਟ ਕਰਕੇ ਤੁਸੀਂ ਉਹਨੂੰ ਵੇਚ ਦੇਣਾ ਹੈਗਾ, ਐਂਡ ਯੂ ਮੇਕ ਪ੍ਰੋਫਿਟ ਆਊਟ ਆਫ ਇਟ। ਤੁਸੀਂ ਉਹਦੇ ਵਿੱਚ ਰਹਿ ਨਹੀਂ ਸਕਦੇ, ਨਾਲ ਦੇ ਨਾਲ ਤੁਸੀਂ ਉਹਨੂੰ ਰੈਂਟ ਤੇ ਨਹੀਂ ਚੜਾ ਸਕਦੇ, ਠੀਕ ਹੈ ਜੀ? ਤੇ ਆਹ ਸਾਰਾ ਦਾ ਸਾਰਾ ਕੰਮ ਭਾਜੀ ਪ੍ਰੋਪਰ ਇੰਸਟੀਟਿਊਸ਼ਨ ਨਾਲ ਕਰਾ ਕੇ ਦੇ ਰਹੇ ਹਾਂ। ਔਨ ਟਾਈਮ ਤੁਹਾਡੀ ਕਲੋਜਿੰਗ ਕਰਾ ਸਕਦੇ ਹਾਂ, ਮਲਟੀਪਲ ਪ੍ਰੋਪਰਟੀਜ਼ ਹੈਗੀਆਂ ਤਾਂ ਵੀ ਫਾਈਨੈਂਸਿੰਗ ਤੁਹਾਡੀ ਹੋ ਜਾਏਗੀ। 6 months ਦਾ ਓਪਨ ਲੋਨ ਦੇ ਰਹੇ ਹੈਗੇ ਆ, ਠੀਕ ਹੈ ਜੀ? ਕਿਉਂ? ਕਿਉਂਕਿ ਜੇ ਤੁਸੀਂ ਐਕਸਟੈਂਡ ਵੀ ਕਰਨਾ ਚਾਹੋ ਤੁਸੀਂ ਐਕਸਟੈਂਡ ਵੀ ਕਰ ਸਕਦੇ ਹੋ ਅਪ ਟੂ 18 months, ਐਂਡ ਦੈਟ ਇਜ਼ ਆਲਸੋ ਫ੍ਰੀ ਆਫ ਚਾਰਜ ਭਾਜੀ। ਸਭ ਤੋਂ ਵੱਡੀ ਗੱਲ ਇਹਦੇ 'ਚ ਇਹ ਵੀ ਹੈਗੀ ਹੈ ਕਿ ਜੇ ਕਿਸੇ ਦੀ ਇਨਕਮ ਘੱਟ ਆ, ਕ੍ਰੈਡਿਟ ਬਰੂਜ਼ਡ ਆ, ਨੋ ਇਨਕਮ ਤੇ, ਲੋ ਇਨਕਮ ਤੇ, ਸੈਲਫ ਡਿਕਲੇਅਰਡ ਇਨਕਮ ਤੇ, ਉਹਨਾਂ ਭੈਣ ਭਰਾਵਾਂ ਨੂੰ ਵੀ ਜਿਹੜਾ ਹੈਗਾ ਆਪਾਂ ਪ੍ਰੋਪਰ ਤਰੀਕੇ ਨਾਲ ਪੂਰੀ ਫਾਈਨੈਂਸਿੰਗ ਕਰਾ ਸਕਦੇ ਹਾਂ। ਐਂਡ ਨਾਲ ਦੇ ਨਾਲ ਜਿਹੜਾ ਇੰਟਰਸਟ ਰੇਟ ਆਪਾਂ ਲੈ ਕੇ ਆਏ ਹੈਗੇ ਆ, ਇੰਟਰਸਟ ਰੇਟ ਤੁਹਾਡਾ ਹੈਗਾ 1.29% ਪਰ ਮੰਥ ਤੇ ਜੀ। ਦੇਖੋ, ਐਕਸਕਲੂਸਿਵ ਰੇਟ ਲੈ ਕੇ ਆਏ ਹੈਗੇ ਆ, ਕਿਉਂ? ਕਿਉਂਕਿ ਜਿਹੜਾ ਆਹ ਫਲਿਪ ਦਾ ਪ੍ਰੋਡਕਟ ਹੁੰਦਾ ਉਹਦੇ ਵਿੱਚ ਆਪਾਂ ਸ਼ਾਰਟ ਟਰਮ ਵਾਸਤੇ ਹੀ ਫਾਈਨੈਂਸਿੰਗ ਕੀਤੀ ਹੈ, ਇਸ ਕਰਕੇ ਤੁਹਾਡਾ ਰੇਟ 1.29 ਤੋਂ ਸਟਾਰਟ ਹੋ ਰਿਹਾ। ਜੇ ਮੇਰੇ ਨਾਲ ਕਿਸੇ ਵੀ ਭੈਣ ਭਰਾ ਨੇ ਡਿਟੇਲ ਦੇ ਵਿੱਚ ਗੱਲਬਾਤ ਕਰਨੀ ਹੈ, ਕੋਈ ਵੀ ਕੰਸਲਟੇਸ਼ਨ ਲੈਣੀ ਹੈ, ਕੋਈ ਵੀ ਫ੍ਰੀ ਨਾਨ ਆਬਲੀਗੇਟਰੀ ਐਡਵਾਈਸ ਲੈਣੀ ਹੈ, ਨੰਬਰ ਆਪਣਾ ਇੱਕੋ ਹੀ ਇੱਕ ਹੈ ਜੀ, 647-702-2023 6477-702-2023 ਤੇ ਮੇਰੇ ਨਾਲ ਗੱਲਬਾਤ ਕੀਤੀ ਜਾ ਸਕਦੀ ਆ। ਇਹਨਾਂ ਚੀਜ਼ ਜਿਹੜਾ ਹੈਗਾ ਤੁਹਾਨੂੰ ਪੂਰੀ ਮਦਦ ਕਰ ਸਕਦੇ ਹਾਂ। ਭਾਜੀ ਦੇਖੋ 18 ਤਾਰੀਖ ਤੋਂ ਕਾਫੀ ਆਪਣੇ ਭੈਣ ਭਰਾਵਾਂ ਦੀ ਕਾਲਸ ਆ ਰਹੀਆਂ ਨੇ ਸੀਬਾ ਲੋਨ ਦੇ ਕਰਕੇ, ਐਂਡ ਜਿਹੜੇ ਵੀ ਭੈਣ ਭਰਾ ਸੀਬਾ ਲੋਨ ਜਿਹੜਾ ਚੱਕਿਆ ਹੋਇਆ ਆ ਉਹਨਾਂ ਨੂੰ ਪੇ ਕਰਨਾ ਹੈਗਾ 40,000, ਉਹਨਾਂ ਕੋਲ ਮਨੀ ਦੀ ਸ਼ਾਰਟਫਾਲ ਪੈ ਰਹੀ ਆ, ਉਹ ਆਪਣੀ ਹੋਮ ਐਕਵਿਟੀ ਲਾਈਨ ਆਫ ਕ੍ਰੈਡਿਟ ਤੋਂ ਪੈਸਾ ਚੱਕ ਕੇ ਜਿਹੜਾ ਹੈਗਾ ਪੇ ਕਰ ਸਕਦੇ ਆ, ਜਾਂ ਤੁਸੀਂ ਸੈਕਿੰਡ ਮੋਰਗੇਜ ਲੈ ਸਕਦੇ ਹੋ ਫੋਰ ਅ ਪੀਰੀਅਡ ਆਫ 6 ਮੰਥਸ, ਐਂਡ ਜਿਹੜਾ ਹੈਗਾ ਤੁਹਾਡਾ ਸੀਬਾ ਲੋਨ ਪੇ ਹੋ ਸਕਦਾ ਹੈਗਾ ਜੇ ਤੁਹਾਡੇ ਕੋਲ ਐਕਵਿਟੀ ਹੈਗੀ ਆ ਪ੍ਰੋਪਰਟੀ ਚ। ਤੁਸੀਂ ਇਹ ਨਾ ਕਰਿਓ ਕਿ ਸੀਬਾ ਲੋਨ ਨਾ ਪੇ ਕਰੀਏ, ਉਹ ਚੀਜ਼ ਐਡਵਾਈਜੇਬਲ ਨਹੀਂ ਹੈਗੀ, ਬਿਕਾਜ਼ ਸੀਆਰਏ ਇਜ਼ ਗੋਇੰਗ ਟੂ ਕਮ ਆਫਟਰ ਯੂ, ਜੇ ਜਿਹੜਾ ਲੋਨ ਪੇ ਨਹੀਂ ਹੋਇਆ ਐਂਡ ਉਹ ਵਿਲ ਗੈਟ ਵੈਰੀ ਐਕਸਪੈਂਸਿਵ। ਤੇ ਇਹਦੇ ਬਾਰੇ ਹੋਰ ਕਿਸੇ ਪ੍ਰਕਾਰ ਦੀ ਮੋਰਗੇਜ ਜਾਂ ਜਿਹੜਾ ਆਪਣਾ ਜਨਵਰੀ ਸਪੈਸ਼ਲ ਚੱਲ ਰਿਹਾ ਹੈਗਾ ਜਾਂ ਇੰਟਰਸਟ ਰੇਟ ਦੇ ਵਿੱਚ ਜਿਹੜੇ ਚੇਂਜਿਸ ਆ ਰਹੇ ਨੇ ਉਹਦੇ ਬਾਰੇ ਕੋਈ ਵੀ ਭੈਣ ਭਰਾ ਨੇ ਕੋਈ ਗੱਲਬਾਤ ਕਰਨੀ ਹੈ, ਕੋਈ ਵੀ ਡਿਸਕਸ਼ਨ ਕਰਨੀ ਚਾਹੁੰਦੇ ਹੋ, ਕੋਈ ਵੀ ਚੀਜ਼ ਨੂੰ ਸਮਝਣਾ ਚਾਹੁੰਦੇ ਹੋ, ਜਾਂ ਤੁਸੀਂ ਕੋਈ ਆਪਣੀ ਤੁਸੀਂ ਸੈਲਰ ਹੈਗੇ ਹੋ ਐਂਡ ਤੁਹਾਡੀ ਮੋਰਗੇਜ ਜਿਹੜੀ ਹੈਗੀ ਹੈ ਰਿਨੂਅਲ ਤੇ ਆ ਰਹੀ ਹੈ, ਜਿਹੜੀ ਅੱਜ ਕੱਲ ਅਪ ਟੂ 200,000 ਮੋਰਗੇਜ ਜਿਹੜੀ ਹੈਗੀਆਂ ਇਸ ਕੁਆਟਰ ਦੇ ਵਿੱਚ ਇਨਫੈਕਟ ਰਿਨੂਅਲ ਤੇ ਆਉਣੀਆਂ ਨੇ, ਤੇ ਉਹਦੇ ਵਿੱਚ ਤੁਹਾਨੂੰ ਕੋਈ ਹੈਲਪ ਦੀ ਲੋੜ ਹੈਗੀ ਆ। ਇਹਨਾਂ ਸਾਰੀ ਸਿਚੁਏਸ਼ਨ ਦੇ ਵਿੱਚ ਤੁਹਾਨੂੰ ਪੂਰੀ ਜਿਹੜੀ ਹੈਗੀ ਮਦਦ ਕੀਤੀ ਜਾਂਦੀ ਹੈ। ਨੰਬਰ ਆਪਣਾ ਇੱਕੋ ਹੀ ਹੈ ਜੀ, 647-2023 6477-2023 ਤੇ ਮੇਰੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਦੇਖੋ ਜੀ, ਸਾਡਾ ਆਫਿਸ 7 ਦਿਨ ਖੁੱਲਿਆ ਹੁੰਦਾ ਜੀ। ਆਵਰਸ ਹੈਗੇ ਮੰਡੇ ਟੂ ਫਰਾਈਡੇ 9 AM to 7:30 PM, ਸੈਟਰਡੇ 9 to 6, ਸੰਡੇ ਨੂੰ 11 to 4, ਐਂਡ ਤੁਹਾਨੂੰ ਸੇਮ ਲੈਵਲ ਆਫ ਸਰਵਿਸ ਜਿਹੜੀ ਵੀਕਡੇ ਦੇ ਵਿੱਚ ਮਿਲਦੀ ਹੈ ਤੁਹਾਨੂੰ ਵੀਕਐਂਡ ਦੇ ਵਿੱਚ ਵੀ ਉਹੀ ਮਿਲੇਗੀ। ਨਾਲ ਦੇ ਨਾਲ ਤੁਸੀਂ ਬਾਏ ਅਪੋਇੰਟਮੈਂਟ ਆ ਸਕਦੇ ਹੋ, ਬਾਏ ਵਾਕਿੰਗ ਆ ਸਕਦੇ ਹੋ, ਜਾਂ ਤੁਸੀਂ ਕਿਤੇ ਦੂਰ ਰਹਿੰਦੇ ਹੋ ਤੁਸੀਂ ਆ ਨਹੀਂ ਸਕਦੇ, ਤੁਹਾਨੂੰ ਵਰਚੁਅਲ ਸਰਵਿਸ ਵੀ ਆਪਾਂ ਪੂਰੀ ਪ੍ਰੋਵਾਈਡ ਕਰ ਸਕਦੇ ਹਾਂ। ਤੇ ਯੂ ਨੋ ਵੀ ਆਰ ਓਨਲੀ 10 digits ਅਵੇ, 10 phone numbers ਅਵੇ। ਨੰਬਰ ਆਪਣਾ ਇੱਕੋ ਹੀ ਇੱਕ ਹੈ, 647-702-2023 6477-702-2023 ਤੇ ਜੇ ਤੁਹਾਡਾ ਫੋਨ ਨਾ ਚੱਕ ਪਈਏ ਤਾਂ ਰਿਕੁਐਸਟ ਕਰਦੇ ਹਾਂ ਤੁਸੀਂ ਸਾਨੂੰ ਟੈਕਸਟ ਜਾਂ ਵਟਸਐਪ ਭੇਜ ਦਿਓ, ਵਿਦਇਨ 2 hours ਦੇ ਵਿੱਚ ਤੁਹਾਨੂੰ ਜਵਾਬ ਦਿੱਤਾ ਜਾਏਗਾ, ਤੁਹਾਨੂੰ ਪੂਰੀ ਮਦਦ ਕੀਤੀ ਜਾਏਗੀ। ਨੰਬਰ ਸਾਰੀ ਗੱਲਬਾਤ ਤਾਂ ਇੱਕੋ ਹੀ ਇੱਕ ਹੈ, 647-702-2023 6477-702-2023 ਤੇ। ਟਾਈਮ ਦੇਣ ਲਈ ਬਹੁਤ ਬਹੁਤ ਧੰਨਵਾਦ ਸਰ ਭਾਈ ਤੁਹਾਡਾ।
Thank you very much and have a very great weekend, sir. Thank you.
Take care, buddy.
ਇਸ ਸਨ ਸਾਡੇ ਨਾਲ ਮਹਿੰਤ ਭਟਨਾਗਰ ਸਾਹਿਬ ਤੇ ਸਾਡੇ ਕੋਲ ਹੁਣ ਸਮਾਂ ਬਿਲਕੁਲ ਵੀ ਨਹੀਂ ਹੈ ਜੀ, ਗੱਲਬਾਤ ਖਤਮ ਕਰਾਂਗੇ ਤੇ ਫਿਰ ਸੋਮਵਾਰ ਨੂੰ ਤੁਹਾਡੀ ਸੇਵਾ ਵਿੱਚ ਦੁਬਾਰਾ ਹਾਜ਼ਰ ਹੋਵਾਂਗੇ। ਕਹਿੰਦੇ ਹੁੰਦੇ ਬਾਏ ਬਾਏ ਕਰ ਦਿਓ, ਟਾਟਾ ਕਰ ਦਿਓ, ਪਰ ਕਿੰਨੀ ਕੁ ਸੋਹਣੀ ਕਰ ਦਿਓ ਕੋਈ ਪਤਾ ਨਹੀਂ ਲੱਗਦਾ ਹੁੰਦਾ। ਐਕਚੁਅਲੀ ਮੈਂ ਕਿੰਨੀ ਵਾਰ ਸੋਚਦਾ ਕਿ ਨਾ ਕਦੇ ਕਿਸੇ ਨੇ ਅੱਜ ਤੱਕ ਬਾਏ ਬਾਏ ਕੀਤੀ ਹੈ ਤੇ ਨਾ ਹੀ ਕੋਈ ਜ਼ਿੰਦਗੀ ਦੇ ਵਿੱਚੋਂ ਗਿਆ, ਸਿਰਫ ਤੁਹਾਨੂੰ ਆਪਣੀ ਜਗ੍ਹਾ ਬਣਾਉਣੀ ਆਉਣੀ ਚਾਹੀਦੀ ਹੈ ਤੇ ਇਹ ਟਾਟਾ ਕਦੇ ਵੀ ਨਹੀਂ ਹੁੰਦੀ ਹੁੰਦੀ। ਹਰ ਬੰਦਾ ਤੁਹਾਡੇ ਦੇ ਨਾਲ ਹੀ ਜਿਉਂਦਾ ਤੇ ਜਿਹਨਾਂ ਨੇ ਚੰਗੇ ਕੰਮ ਕੀਤੇ ਆ ਉਹ ਵੀ ਤੁਹਾਡੇ ਵਿੱਚ ਜਿਉਂਦੇ ਨੇ, ਜਿਹਨਾਂ ਨੇ ਮਾੜੇ ਕੰਮ ਕੀਤੇ ਉਹ ਵੀ ਤੁਹਾਡੇ ਵਿੱਚ ਜਿਉਂਦੇ ਨੇ। ਚੰਗੇ ਕੰਮ ਵਾਲੇ ਚੰਗੀ ਤਰ੍ਹਾਂ ਜਿਉਂਦੇ ਨੇ, ਮਾੜੇ ਕੰਮ ਵਾਲੇ ਮਾੜੀ ਤਰ੍ਹਾਂ ਜਿਉਂਦੇ ਨੇ। ਸੋ ਕੋਈ ਅਜਿਹੀ ਪਰਮਾਨੈਂਟ ਬਾਏ ਬਾਏ ਨਹੀਂ ਹੁੰਦੀ, ਪਰ ਸਿਰਫ ਟੋਕਨ ਦੇ ਤੌਰ ਤੇ ਕਹਿਣਾ ਪੈਂਦਾ ਹੈ ਕਿ ਮੈਂ ਦੁਬਾਰਾ ਮਿਲਾਂਗਾ। ਸੋ ਮੇਰੇ ਵੱਲੋਂ ਬਾਏ ਨਹੀਂ, ਮੇਰੇ ਵੱਲੋਂ ਵਾਅਦਾ ਹੈ ਕਿ ਮੈਂ ਸੋਮਵਾਰ ਸਵੇਰੇ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਵਾਂਗਾ ਤੇ ਇੰਜੋਏ ਯੋਰ ਵੀਕਐਂਡ ਐਂਡ ਲੈਟਸ ਕੈਚ ਅਪ ਔਨ ਮੰਡੇ ਮਾਰਨਿੰਗ। ਬਾਏ ਬਾਏ।
The views expressed on the preceding program may not necessarily be those of the owner or management of WTOR radio station.
ਕਾਸ਼ ਘਰ ਪੈਸੇ ਭੇਜਣਾ ਆਸਾਨ ਤੇ ਸੁਖਾਲਾ ਹੁੰਦਾ। CIBC ਗਲੋਬਲ ਮਨੀ ਟ੍ਰਾਂਸਫਰ ਦੇ ਨਾਲ ਵਿਦੇਸ਼ਾਂ ਵਿੱਚ ਵਸੇ ਤੁਹਾਡੇ ਪਿਆਰੇ ਉਸੇ ਦਿਨ ਸਥਾਨਕ ਮਨੀ ਗ੍ਰਾਮ ਕੇਂਦਰਾਂ ਤੋਂ ਕੈਸ਼ ਪਿਕਅਪ ਕਰ ਸਕਦੇ ਹਨ, ਯਾਨੀ ਕਿ ਉਹ ਪੈਸਾ ਉਸੇ ਦਿਨ ਲੈ ਸਕਦੇ ਹਨ ਜਿਵੇਂ ਕਿ ਇਹ ਦਿਨ ਅਤੇ ਇਹ ਦਿਨ। ਜੇ ਤੁਸੀਂ ਪਿਆਰ ਦਾ ਸੁਨੇਹਾ ਭੇਜਣਾ ਹੋਵੇ ਤਾਂ $0 CIBC ਟ੍ਰਾਂਸਫਰ ਫੀ ਰਾਹੀਂ ਆਪਣੇ ਪਿਆਰਿਆਂ ਨੂੰ ਉਸੇ ਦਿਨ ਕੈਸ਼ ਪਿਕਅਪ ਸੁਵਿਧਾ ਰਾਹੀਂ ਭੇਜੋ। ਵਧੇਰੀ ਜਾਣਕਾਰੀ ਲਈ CIBC.com/cashpickup ਤੇ ਜਾਓ। ਸ਼ਰਤਾਂ ਅਤੇ CIBC ਫੋਰਨ ਐਕਸਚੇਂਜ ਰੇਟਸ ਲਾਗੂ। CIBC ambitions made real.
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ 3 ਸਾਲ ਲਈ 9 ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ, 9058747171।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕੋਜ਼ ਵੀ ਕੇਅਰ।
ਸਰਦੀਆਂ ਤੇ ਬਰਫਬਾਰੀ ਦੇ ਮੌਕੇ ਤੇ ਜ਼ਰੂਰੀ ਹਦਾਇਤਾਂ। ਬਰਫਬਾਰੀ ਵਿੱਚ ਸੜਕ ਤੇ ਪਾਰਕਿੰਗ ਗੈਰ ਕਾਨੂੰਨੀ ਹੈ। ਆਪਣੀ ਗੱਡੀ ਸੜਕ ਤੋਂ ਹਟਾ ਦਵੋ ਤਾਂ ਕਿ ਸਨੋ ਪਲੋਰ ਬਰਫ਼ ਨੂੰ ਹਟਾ ਸਕੇ, ਨਹੀਂ ਤਾਂ ਗੈਰ ਕਾਨੂੰਨੀ ਪਾਰਕਿੰਗ ਤੇ ਟਿਕਟ ਦਿੱਤੀ ਜਾਵੇਗੀ, ਜੁਰਮਾਨਾ ਹੋਵੇਗਾ ਤੇ ਗੱਡੀ ਨੂੰ ਜ਼ਬਤ ਕਰ ਲਿਆ ਜਾਵੇਗਾ। ਆਪਣੇ ਇਲਾਕੇ ਵਿੱਚ ਬਰਫ਼ ਹਟਾਉਣ ਦੀ ਅਪਡੇਟ ਲਈ 311 ਐਪ ਤੇ ਟਰੈਕ ਕਰੋ। ਜੇਕਰ ਬਰਫ਼ ਹਟਾਉਣ ਸੰਬੰਧਿਤ ਮਸਲਾ ਹੈ ਤਾਂ 24 ਘੰਟੇ ਇੰਤਜ਼ਾਰ ਕਰਨ ਤੋਂ ਬਾਅਦ ਹੀ brampton.ca/snow ਤੇ ਸ਼ਿਕਾਇਤ ਦਰਜ ਕਰੋ।
770 AM ਦੀਆਂ ਨਸ਼ਰੀਆਤ ਸੁਣਨ ਤੇ ਹਾਲਾਤ ਹਾਜ਼ਰਾ ਤੋਂ ਬਾਖਬਰ ਰਹਿਣ ਦੇ ਵਾਸਤੇ ਨਿਊਜ਼ ਇਨਫੋਰਮੇਸ਼ਨ